ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਉੱਚੀ ਬੋਲ ਕੇ
ਸਲੋਕ ਮਹੱਲਾ ਪਹਿਲਾ।
ਹਾਂਜੀ।
ਨਾਨਕ ਮਾਇਆ ਕਰਮ
ਬਿਰਖ ਤੇ ਵਿਸ਼ਰਾਮ ਕਰਨਾ। ਨਾਨਕ ਮਾਇਆ ਕਰਮ ਬਿਰਖ,
ਮਾਇਆ ਕਰਮ ਬਿਰਖ
ਫਲ ਅੰਮ੍ਰਿਤ,
ਫਲ ਅੰਮ੍ਰਿਤ
ਫਲ ਵਿਸ਼,
ਫਲ ਵਿਸ਼।
ਹਾਂਜੀ, ਮਹਾਰਾਜ ਜੀ ਕਹਿੰਦੇ ਵੀ ਮਾਇਆ ਰਚਿਤ ਜਿਹੜਾ ਸਰੀਰ ਹੈ ਨਾ, ਇਹ ਕਰਮਾਂ ਕਰਕੇ ਇਹ ਮਾਇਆ ਰਚਿਤ ਸਰੀਰ ਜਿਹੜਾ ਇੱਕ ਬਿਰਖ ਬਣੇ ਦਰਖਤ ਹੈ, ਅਤੇ ਕਰਮਾਂ ਅਨੁਸਾਰ ਫਲ ਅੰਮ੍ਰਿਤ, ਕਦੇ ਤਾਂ ਇਹਨੂੰ ਅੰਮ੍ਰਿਤ ਫਲ ਲੱਗਦਾ ਭਾਵ ਸੁੱਖ, ਫਲ ਵਿਸ ਕਦੇ ਇਸਨੂੰ ਫਲ ਜਿਹੜਾ ਲੱਗਦਾ ਹੈ ਵਿਸ ਤੋਂ ਭਾਵ ਹੈ ਦੁੱਖ ਰੂਪ। ਇਹ ਜਿਹੜਾ ਮਾਇਆ ਰਚਿਤ ਬਿਰਖ ਹੈ ਨਾ ਸਰੀਰ ਰੂਪੀ, ਸੋ ਇਹਨੂੰ ਕਰਮਾਂ ਅਨੁਸਾਰ ਕਦੇ ਸੁੱਖ ਰੂਪੀ ਫਲ ਲੱਗਦਾ ਹੈ, ਕਦੇ ਇਹਨੂੰ ਫਲ ਦੁੱਖ ਰੂਪੀ ਲੱਗਦਾ ਹੈ। ਹਾਂ, ਤੋ ਇਹਨੂੰ ਫਲ ਲੱਗਦੇ ਨੇ ਸੁੱਖ ਅਤੇ ਦੁੱਖ। ਹਾਂਜੀ। ਸਭ ਕਾਰਨ,
ਸਭ ਕਾਰਨ ਕਰਤਾ ਕਰੇ,
ਪਰ ਇਹ ਸਾਰੇ ਕਾਰਨਾਂ ਨੂੰ ਅਤੇ ਕਾਰਜਾਂ ਨੂੰ ਕਰਤਾ ਆਪੇ ਕਰਦਾ।
ਹਾਂਜੀ। ਜਿਸ ਖਵਾਲੇ ਤਿਸ,
ਹਾਂ, ਜਿਸ ਨੂੰ ਇਹ ਫਲ ਖਵਾ ਦੇਵੇ, ਕਿਸੇ ਨੂੰ ਉਹ ਕਰਤਾ ਵਾਹਿਗੁਰੂ ਸੁੱਖ ਰੂਪੀ ਅੰਮ੍ਰਿਤ ਫਲ ਖਵਾ ਦਿੰਦਾ ਹੈ, ਕਿਸੇ ਨੂੰ ਕਰਤਾ ਵਾਹਿਗੁਰੂ ਦੁੱਖ ਰੂਪੀ ਇਹ ਵਿਹੋਰ ਫਲ ਜਿਹੜਾ ਖਵਾ ਦਿੰਦਾ, ਇਹ ਉਹਦੇ ਵੱਸ ਵਿੱਚ ਹੈ।
ਮਹੱਲਾ ਦੂਜਾ।
ਹਾਂ।
ਨਾਨਕ ਦੁਨੀਆ
ਕੀਆਂ
ਕੀਆਂ ਵਡਿਆਈਆਂ।
ਮਹਾਰਾਜ ਕਹਿੰਦੇ ਅਜੀਬ ਜਿਹੜੀਆਂ ਸੰਸਾਰਕ ਵਡਿਆਈਆਂ ਨੇ ਨਾ, ਇਹ ਸਾਰੀਆਂ ਇਹਨਾਂ ਨੂੰ ਕੀ ਕਰ,
ਅੱਗੀ ਸੇਤੀ ਜਾਲ।
ਹਾਂ, ਬਿੰਦੀ ਲਾ ਸਕਦੇ ਇੱਥੇ, ਅੱਗੀ
ਅੱਗੀ
ਸੇਤੀ ਜਾਲ,
ਸੇਤੀ ਜਾਲ,
ਸੇਤੀ ਮਨ ਨਾਲ, ਅੱਗਾਂ ਦੇ ਅੱਗ ਦੇ ਨਾਲ ਸਾੜਦੇ ਇਹਨਾਂ ਨੂੰ, ਭਾਵ ਵਿਚਾਰ ਕਰਕੇ ਇਹਨਾਂ ਦਾ ਤਿਆਗ ਕਰਦੇ, ਜਿਹੜੀਆਂ ਸੰਸਾਰਕ ਵਡਿਆਈਆਂ ਨੇ ਫੋਕੀਆਂ ਹੀ। ਹਾਂਜੀ।
ਇੰਨੀ
ਜਲੀ ਜਲੀ ਪਾਲਣ ਜਲੀ ਪਾਲੋ ਸਾਰੇ, ਇੰਨੀ ਜਲੀ
ਇੰਨੀ ਜਲੀ
ਨਾਮ ਵਿਸਾਰਿਆ,
ਨਾਮ
ਇਹਨਾਂ ਜਲੀ ਸੜੀਆਂ ਹੋਈਆਂ ਨੇ, ਭਾਵ ਇਹਨਾਂ ਚੰਦਰੀਆਂ ਨੇ ਨਾਮ ਭੁਲਾ ਦਿੱਤਾ ਜੀ ਤੈਨੂੰ, ਜਿਹੜੀਆਂ ਸੰਸਾਰਕ ਵਡਿਆਈਆਂ ਸੀ। ਹਾਂ। ਇੱਕ ਨਾ
ਇੱਕ ਨਾ ਚੱਲਿਆ ਨਾਲ,
ਇੱਕ ਵੀ ਜਦੋਂ ਅੰਤ ਵੇਲੇ ਜਾਣਾ ਤਾਂ ਨਾਲ ਨਹੀਂ ਜਾਏਗੀ, ਇਹ ਸਾਰੀਆਂ ਜੋ ਸੰਸਾਰਕ ਵਡਿਆਈਆਂ ਨੇ ਨਾ, ਇਹ ਸ਼ੋਹਰ ਤਾਂ ਇੱਥੇ ਹੀ ਰਹਿ ਜਾਣਗੀਆਂ। ਪੌੜੀ
ਪੌੜੀ ਸਿਰਸਰ ਹੋਏ ਨਵੇੜ।
ਹਾਂ, ਸਿਰਸ ਹਰ ਇੱਕ ਜੀਵ ਦੇ ਸਿਰਸਰ ਦਾ ਨਵੇੜਾ ਹੋ ਰਿਹਾ ਉੱਥੇ, ਕਰਮਾਂ ਅਨੁਸਾਰ ਹੁਕਮ
ਚਲਾਇਆ,
ਕਿਉਂਕਿ ਪ੍ਰਭੂ ਨੇ ਹੀ ਐਸਾ ਹੁਕਮ ਚਲਾਇਆ ਹੋਇਆ ਹੈ, ਹਰ ਇੱਕ ਦੇ ਕਰਮਾਂ ਅਨੁਸਾਰ ਸਿਰ ਬਸਿਰ ਉਹਦਾ ਉੱਥੇ ਨਵੇੜਾ ਹੋਣਾ ਹੈ, ਇਨਸਾਫ ਹੋਣਾ ਹੈ। ਹਾਂਜੀ।
ਤੇਰੇ ਹੱਥ ਨਵੇੜ,
ਹੇ ਵਾਹਿਗੁਰੂ ਇਹ ਨਵੇੜਾ ਤੇਰੇ ਆਪਦੇ ਹੀ ਹੱਥ ਵਿੱਚ ਹੈ,
ਤੂੰ ਹੀ
ਤੂੰ ਹੈ,
ਤੂੰ ਹੈ ਮਨ ਪਾਇਆ।
ਹਾਂ, ਜੇ ਇਸ ਵਾਸਤੇ ਤੂੰ ਹੀ ਮਹਾਰਾਜ ਮੇਰੇ ਮਨ ਨੂੰ ਪਾਉਣਾ, ਮਨ ਦੇ ਨੰਦੇ ਨੂੰ ਸਿਆਰੀ ਆ ਗਈ ਨਾ, ਇੱਥੇ ਗ੍ਰਾਮਰ ਮੁਤਾਬਕ ਇੱਥੇ ਸੱਤਵੀਂ ਵਿਭਗਤੀ ਲੱਗ ਗਈ, ਵਿੱਚ ਅਰਥ ਦੇ ਗਈ। ਹਾਂ, ਮੇਰੇ ਮਨ ਦੇ ਵਿੱਚ ਮਹਾਰਾਜ ਤੂੰ ਹੀ ਪਾਉਣਾ, ਮੈਨੂੰ ਚੰਗਾ ਲੱਗਦਾ।
ਕਾਲ ਚਲਾਏ
ਨਾਨੂੰ ਲਿਖਾਈਆਂ ਨੇ ਨਾ ਸੱਤ ਵਿਭਗਤੀਆਂ ਵਿਆਕਰਨ ਦੀਆਂ, ਕੋਈ ਚੇਤੇ ਹੈ? ਚਲੋ ਕਾਪੀ 'ਤੇ ਦੇਖਾਂ, ਯਾਦ ਨਹੀਂ ਹੈ। ਪ੍ਰਥਮਾ ਨੂੰ ਦੁਤੀਆ ਕਰਕੇ ਤ੍ਰਿਤੀਆ ਜਾਣ, ਤਾਹੀ ਵਾਸਤੇ ਚਥਰ ਸੀ ਤੇ ਚੇ ਪੰਚਮਾ, ਕਾ ਕੇ ਕੀ ਖਸ਼ਟੀ ਹੈ ਵਿਖੈ ਸਪਤਮੀ ਜਾਨ, ਇਹ ਸੱਤ ਵਿਭਗਤੀਆਂ ਨੇ, ਤੁਹਾਨੂੰ ਲਿਖਾਈਆਂ ਨੇ। ਸੋ ਇੱਥੇ ਸੱਤਵੀਂ ਲੱਗੀ, ਮਨ ਨੰਨੇ ਨੂੰ ਸਿਆਰੀ ਵਿੱਚ ਅਰਥ ਦੇਗੀ। ਤੂੰ ਹੈ ਮਨ ਪਾਇਆ, ਤੂੰ ਹੀ ਵਾਹਿਗੁਰੂ ਮੇਰੇ ਮਨ ਵਿੱਚ ਪਾਉਣਾ ਹੈ। ਹਾਂਜੀ, ਕਾਲ ਚਲਾਏ
ਬੋਲੋ, ਕਾਲ ਚਲਾਏ ਬਨ,
ਕਾਲ ਚਲਾਏ ਬਨ। ਮਹਾਰਾਜ ਜੀ ਜਦੋਂ ਆਇਆ ਜੀ, ਤੈਨੂੰ ਕਾਲ ਬੰਨ੍ਹ ਕੇ ਅੱਗੇ ਤੋਰੇਗਾ ਨਾ, ਬੰਨ੍ਹ ਕੇ ਅੱਗੇ ਚਲਾਏਗਾ, ਫਿਰ ਤੈਨੂੰ ਉੱਥੇ ਰਖਵਾਲਾ ਕੋਈ ਕੋਈ
ਨਾ ਰੱਖਸੀ,
ਨਹੀਂ ਕਿਸੇ ਨੇ ਰੱਖਣਾ ਉੱਥੇ, ਰਖਵਾਲਾ ਨਹੀਂ ਕੋਈ ਹੋਵੇਗਾ।
ਹਾਂ,
ਚਰਵਾਣਾ
ਜਰ ਚਰਵਾਉਣਾ,
ਹਾਂ ਇਹਨੂੰ ਕੰਨ ਨਹੀਂ ਪਾਲਣਾ ਜੀ, ਕਿਉਂਕਿ ਨੰਨੇ ਥੱਲੇ ਜਿਹੜੀ ਲਾਈਨ ਜੀ ਲੱਗਿਆ ਉਹਨੂੰ ਕੀ ਕਹਿੰਦੇ ਆ, ਹਲੰਤ ਲੱਗਾ, ਸੇ ਕਰਕੇ ਜਿਹਦੇ ਹੇਠੇ ਹੋਵੇ ਉਹ ਅੱਖਰ ਨੂੰ ਪਹਾਰਾ ਕਰਕੇ ਪ੍ਰੋਨਾਊਂਸ ਕਰੀਂਦਾ। ਜਨ ਜਰ ਜਰ ਜਰਵਾਣ ਕੰਨ, ਕੰਨ ਮੀਨਜ਼ ਮੋਢਾ, ਜੇ ਕੰਨ ਪੜਾਂਗੇ ਤਾਂ ਕੰਨ ਦਾ ਅਰਥ ਹੋ ਜੀ। ਸੋ ਇਸ ਕਰਕੇ ਜਰ ਜਿਹੜਾ ਜਦੋਂ ਬੜੀ ਪਾ ਗਿਆ ਨਾ, ਉਸ ਵੇਲੇ ਅੰਤ ਦੇ ਸਮੇਂ ਜਰਵਾਣਾ ਜਿਹੜਾ ਜਮਦੂਤ ਹੈ ਉਹ ਕੰਨ ਤੇਰੇ ਮੋਢੇ ਦੇ ਉੱਤੇ ਚੜਿਆ ਨੱਚ ਸੀ, ਚੜ੍ਹ ਕੇ ਨੱਚੇਗਾ। ਹਾਂ,
ਸਤਿਗੁਰੂ ਬਹੁਤ
ਬੋਹਿਤ
ਬਹੁਤ
ਬੇੜ
ਬੇੜ
ਪਾਲੋ ਸਾਰੇ ਸਤਿਗੁਰ
ਸਤਿਗੁਰ
ਬੋਹਿਤ ਬੇੜ
ਬਹੁਤ ਬੇੜ
ਸੱਚਾ ਰੱਖ ਸੀ
ਸੱਚਾ ਰੱਖ ਸੀ।
ਉਸ ਵੇਲੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਬੋਹਿਤ ਨਾਮ ਜਹਾਜ਼ ਦਾ, ਬੇੜ ਨਾਮ ਬੇੜੇ ਦਾ। ਸੋ ਕਿਹੜੇ ਵਿਹੜੇ 'ਤੇ ਚੜ੍ਹਾਇਆ ਸਤਿਗੁਰਾਂ ਨੇ, ਕਿਹੜੇ ਜਹਾਜ਼ 'ਤੇ ਚੜ੍ਹਾਇਆ? ਗਿਆਨ ਰੂਪੀ ਜਹਾਜ਼ 'ਤੇ ਚੜ੍ਹਾ ਕੇ, ਬੇੜ ਜਿਹੜਾ ਸੀ ਨਾਮ ਰੂਪੀ ਬੇੜੇ 'ਤੇ ਚੜ੍ਹਾ ਕੇ, ਸੱਚਾ ਵਾਹਿਗੁਰੂ ਸੱਚਾ ਸਤਿਗੁਰੂ ਫਿਰ ਭਾਈ ਆਪੇ ਉੱਥੇ ਰਖਵਾਲਾ ਹੋਵੇਗਾ ਤੇਰਾ। ਅਗਨ
ਅਗਨ ਪੇਖੇ
ਪਖਾ ਦਲਾਵਾਂ ਲਾ ਪਹਾੜਹਾ
ਪਹਾੜ,
ਹਾਂ ਦੇਣ ਪਕਸ਼ੀ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਨਾ, ਪੜਹਾੜ ਮੈਨੇ ਭੱਠ ਦੀ ਤਰ੍ਹਾਂ, ਪਖਾ ਮੈਨੇ ਭਖ ਰਹੀ ਹੈ, ਅਤੇ ਅਣ ਦਿਨ ਪਕਸ਼ੀ ਅਤੇ ਦਿਨ ਰਾਤ ਜਿਹੜੀ ਹੈ ਬਈ ਇਹ ਪਖਣ ਕਰ ਰਹੀ ਹੈ ਤੈਨੂੰ। ਹਾਂਜੀ,
ਫਾਥਾ
ਫਾਥਾ
ਫਾਥਾ ਚੁਗੇ ਚੋਗ,
ਹਾਂ ਇਹ ਜੀਵ ਰੂਪ ਪੰਛੀ ਜਿਹੜਾ ਸੀ ਭਾਈ ਫਾਥਾ ਫਸਿਆ ਹੋਇਆ, ਕਾਹਦੇ 'ਚ ਫਸ ਗਿਆ? ਮੋਹ ਦੇ ਚੋਗੇ ਵਿੱਚ ਫਸ ਗਿਆ। ਹੁਕਮੀ
ਹੁਕਮੀ ਛੁੱਟ ਸੀ,
ਛੁਟਕਾਰਾ ਕਿਵੇਂ ਹੋਵੇਗਾ? ਹੇ ਵਾਹਿਗੁਰੂ ਤੇਰੇ ਹੁਕਮ ਅਨੁਸਾਰ ਇਹ ਛੁੱਟੇਗਾ ਜੀ, ਐਵੇਂ ਨਹੀਂ। ਕਰਤਾ
ਕਰਤਾ ਕਰੇ ਸੋ
ਹੋਗ, ਇੱਥੇ ਵਿਸ਼ਰਾਮ ਕਰਨਾ ਹੋਗ ਤੇ, ਕਰਤਾ ਕਰੇ ਸੋ ਹੋਗ, ਉਹ ਕਰਤਾ ਪੁਰਖ ਜਿਹੜਾ ਵੈ, ਹੇ ਵਾਹਿਗੁਰੂ ਹੇ ਕਰਤਾ ਪੁਰਖ ਜੀ, ਜੋ ਤੂੰ ਕਰੇਗਾ ਸੋ ਹੋਗ, ਉਹੀ ਹੋਵੇਗਾ। ਹਾਂਜੀ,
ਕੂੜ ਨਿਖੁੱਟ ਸੀ,
ਅੰਤ ਵੇਲੇ ਜਿਹੜਾ ਕੂੜ ਹੈ ਇਹ ਤਾਂ ਬਈ ਨਿਖੁੱਟ ਸੀ, ਮੁੱਕ ਜਾਵੇਗਾ, ਪਾਜ ਉਗੜ ਜਾਵੇਗਾ ਪਹਾ।
ਸਲੋਕ ਮਹੱਲਾ ਪਹਿਲਾ।
ਹਾਂਜੀ,
ਘਰ ਮੈਂ ਕਰ ਦੇਖਾਏ,
ਦੇਹ 'ਤੇ ਵਿਸ਼ਰਾਮ ਕਰੋ,
ਘਰ ਮੈਂ ਕਰ ਦੇਖਾਏ ਦੇਹ,
ਹਾਂ
ਸੋ ਸਤਿਗੁਰ ਪੁਰਖ ਸੁਜਾਨ।
ਸਿੱਖਾਂ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਮਹਾਰਾਜ ਸਤਿਗੁਰੂ ਦੇ ਲੱਛਣ ਕੀ ਨੇ, ਸਤਿਗੁਰੂ ਕਿਹੋ ਜਿਹੇ ਹੁੰਦੇ ਨੇ? ਉੱਤਰ 'ਚ ਸਤਿਗੁਰੂ ਮਹਾਰਾਜ ਜੀ ਕਹਿੰਦੇ ਰਹੇ ਨੇ, ਘਰ ਮੈਂ ਘਰ ਦੇ ਖਾਏ ਦੇ,
ਮੈਂ ਘਰ ਦੇ ਖਾਏ ਦੇ,
ਘਰ ਕੀ ਹੈ? ਸਰੀਰ, ਸਰੀਰ ਰੂਪੀ ਘਰ ਦੇ ਵਿੱਚ ਘਰ ਦਿਖਾਏ ਦੇ। ਘਰ ਕਿਹੜਾ? ਦਸਵਾਂ ਦੁਆਰ, ਜਿਹੜੇ ਸਰੀਰ ਰੂਪੀ ਘਰ ਵਿੱਚ ਦਸਵੇਂ ਦੁਆਰ ਨੂੰ ਦਿਖਾ ਦੇਣ ਵਾਲੇ ਗੁਰੂ ਨੇ ਉਹ, ਸੋ
ਸਤਿਗੁਰ ਪੁਰਖ ਸੁਜਾਨ।
ਉਹ ਸਤਿਗੁਰੂ ਜੀ ਬੜੇ ਸੁਜਾਨ ਪੁਰਖ ਨੇ, ਪੁਰਖ ਦਾ ਅਰਥ ਪੂਰਨ ਨੇ ਉਹ ਅਤੇ ਚਤੁਰ ਨੇ।
ਪੰਚ ਸ਼ਬਦ ਧੁਨਕਾਰ,
ਧੁਨ 'ਤੇ ਵਿਸ਼ਰਾਮ,
ਪੰਚ ਸ਼ਬਦ ਧੁਨਕਾਰ ਧੁਨ,
ਹਾਂ ਤਹਿ
ਤਹਿ ਬਾਜੇ ਸ਼ਬਦ ਨੀਸਾਂ,
ਨੀਸਾਂ ਉੱਥੇ ਪੰਜ ਸ਼ਬਦ ਧੁਨਕਾਰ ਧੁਨ। ਦਸਵੇਂ ਦੁਆਰ ਵਿੱਚ ਫਿਰ ਪੰਜ ਵਾਜੇ, ਪੰਜ ਤਰ੍ਹਾਂ ਦੇ ਸ਼ਬਦ, ਪੰਜ ਤਰ੍ਹਾਂ ਦੇ ਵਾਜੇ ਵੱਜਦੇ ਨੇ, ਉਹ ਵੀ ਤੁਹਾਨੂੰ ਲਿਖਾਏ ਨੇ, ਪੰਜ ਪ੍ਰਕਾਰ ਜਿਹੜੇ ਵਾਜੇ ਵੱਜਦੇ ਨੇ। ਕੋਈ ਯਾਦ ਹੈ ਕਿਹੜਾ ਵਾਜਾ ਕੋਈ ਪੰਜਾਂ ਚੁੱਕ? ਇੱਕ ਤੰਤੀ ਹੋ ਗਿਆ, ਸ਼ਾਬਾਸ਼, ਹੋਰ ਕੋਈ ਉਚਰੋ ਕੋਈ। ਤਤ ਤੰਤੀ ਵਿਤ ਚਰਮ ਕੋ, ਘਨਕਾ ਸੀ ਕੋ ਜਾਨ, ਨਾਦ ਸ਼ਬਦ ਘੱਟ ਗੂੰ ਕਹਿਤ, ਸ਼ਬਦ ਸੁਖ ਪਹਿਚਾਨ। ਇਹ ਪੰਜ ਤਰ੍ਹਾਂ ਦੇ ਵਾਜੇ ਵੱਜਦੇ ਨੇ। ਇੱਕ ਤੱਤ ਵਾਜਾ ਵੱਜਦਾ, ਜਿਹੜਾ ਤੰਤੀ ਸਾਜਾਂ ਦੀ ਆਵਾਜ਼ ਮੈਂ ਹੁੰਦੀ ਹੈ, ਇਵੇਂ ਕਹਿ ਲਓ ਸਿਤਾਰ ਵੱਜਦੀ ਹੈ, ਜਿਵੇਂ ਤਾਨਪੁਰਾ ਵੱਜਦਾ ਹੈ ਵੀ ਉਸੇ ਤਰ੍ਹਾਂ ਜਿਹੜੇ ਸੁਨੰਦਾ ਵੱਜਦਾ ਸੋ ਜਿਹੜੇ ਤੰਤੀ ਸਾਜ ਨੇ ਜਿਵੇਂ ਉਹਨਾਂ ਦੀ ਆਵਾਜ਼ ਹੁੰਦੀ ਆ ਨਾ ਉੱਦਾਂ ਦੀ ਆਵਾਜ਼ ਦਾ ਵਾਜਾ ਵੱਜਦਾ ਉਹਨੂੰ ਤੱਤ ਵਾਜਾ ਕਹਿੰਦੇ ਨੇ ਦੂਜਾ ਬਿੱਤ ਚਰਮ ਕੋ ਬਿੱਤ ਵਾਜਾ ਹੈ ਚਰਮ ਦੇ ਮਰਦੰਗ ਢੋਲਕੀ ਆਦਿਕ ਤਬਲੇ ਆਦਿਕ ਦੀ ਆਵਾਜ਼ ਜਿਵੇਂ ਨਿਕਲਦੀ ਹੈ ਉਹ ਹਜਾ ਆਵਾਜ਼ ਵਾਜਾ ਵੱਜਦਾ ਹੈ ਅਤੇ ਕਨਕਾਸੀ ਕੋ ਜਾਣ ਜਿਵੇਂ ਘਣ ਵਾਜਾ ਕਿਹੜਾ ਜਿਵੇਂ ਕਾਂਸੀ ਦੀਆਂ ਆਪਣੇ ਖੜਤਾਲਾਂ ਵਜਾਈਏ ਛੈਣੇ ਵਜਾਈਏ ਘੰਟੀ ਦੇ ਆਵਾਜ਼ ਮਾਰੀਏ ਉਹ ਜਿੱਦਾਂ ਦੀ ਆਵਾਜ਼ ਆਉਂਦੀ ਹੈ ਨਾਦ ਸ਼ਬਦ ਘਟਕੂ ਕਹਿ ਸੋ ਜਿਵੇਂ ਘੱਟ ਨਾਮ ਘੜੇ ਦਾ ਇਹ ਨਾਦ ਵਾਜਾ ਘੜੇ ਉੱਤੇ ਹੱਥ ਮਾਰੀਏ ਗੁੜੁੰਮ ਦੀ ਆਵਾਜ਼ ਆਉਂਦੀ ਖੂਬ ਚਿੱਠ ਚਿੱਟਦੀ ਹੈ ਗੁੜੁੰਮ ਦੀ ਆਵਾਜ਼ ਆਉਂਦੀ ਇੱਦਾਂ ਦੀ ਆਵਾਜ਼ ਦਾ ਵਾਜਾ ਵੱਜਦਾ ਅਤੇ ਸਵਾਸ ਸਵਰ ਪਹਿਚਾਣ ਸਾਸ ਤੋਂ ਭਾਵ ਹੈ ਫੂਕ ਮਾਰ ਕੇ ਜਿਹੜੇ ਵਾਜੇ ਵੱਜਦੇ ਨੇ ਬੰਸਰੀ ਵੀਣਾ ਆਦਿਕ ਸੋ ਮੁਰਲੀ ਜਿਹੜੇ ਨੇ ਇਹ ਸਾਰੇ ਇਹ ਪੰਜ ਪ੍ਰਕਾਰ ਦੇ ਵਾਜੇ ਉੱਥੇ ਦਸਵੇਂ ਦੁਆਰ ਵਿੱਚ ਕਹਿੰਦੇ ਉਹਨਾਂ ਦੀ ਧੁਨਕਾਰ ਜਿਹੜੀ ਆ ਨਾ ਧੁਨੀ ਇੱਕ ਰਸ ਉੱਥੇ ਸੁਣ ਰਹੀ ਹੈ ਤਾਂ ਵਾਜਾ ਸ਼ਬਦ ਨਿਸ਼ਾਨ ਫਿਰ ਉੱਥੇ ਇਹ ਨਿਸ਼ਾਨ ਮੈਨੇ ਪ੍ਰਗਟ ਹੀ ਇਹ ਵਾਜੇ ਜਿਹੜੇ ਨੇ ਸ਼ਬਦ ਦੇ ਸੁਣਦੇ ਨੇ ਇਹ ਤਾਂ ਜਿਹੜੇ ਤੰਤੀ ਤੱਕ ਉੱਥੇ ਤਾਰ ਦੇ ਉੱਤੇ ਕੋਈ ਉਂਗਲ ਮਾਰਾਂਗੇ ਕੋਈ ਗਜ ਫੇਰਾਂਗੇ ਤਾਂ ਸੁਣਦੇ ਹਨ ਪਰ ਉੱਥੇ ਉਹ ਅਨਹਤ ਨੇ ਕੋਈ ਚੀਜ਼ ਮਾਰਨ ਦੀ ਲੋੜ ਨਹੀਂ ਸੋ ਉੱਥੇ ਸਿੱਧ ਹੀ ਵੱਜਦੇ ਨੇ ਜਾਂ ਪੰਚਨਾਮ ਸ੍ਰੇਸ਼ਟ ਦਾ ਵੀ ਹੁੰਦਾ ਹੈ ਪੰਚ ਸ਼ਬਦ ਸ੍ਰੇਸ਼ਟ ਸ਼ਬਦਾਂ ਦੀ ਬਾਜਿਆਂ ਦੀ ਕਰਸ ਧੁਨ ਜਿਹੜੀ ਹੈ ਉੱਥੇ ਬਈ ਪ੍ਰਗਟ ਹੀ ਹੋ ਰਹੀ ਹੈ ਹਾਂਜੀ
ਦੀਪ ਲੋ ਪਾਤਾਲ ਤਹ
ਉੱਥੇ ਫਿਰ ਦੀਪ ਨਾਮ ਦੇਵੇ ਦਾ ਲੋ ਮੈਨੇ ਪ੍ਰਕਾਸ਼ ਦਸਵੇਂ ਦੁਆਰ ਵਿੱਚ ਦੀਵੇ ਦੇ ਪ੍ਰਕਾਸ਼ ਵਾਂਗੂ ਪ੍ਰਕਾਸ਼ ਹੁੰਦਾ ਉੱਥੇ ਪਤਾਲ ਤਾਂ ਹੈ ਖੰਡ ਮੰਡਲ ਹੈਰਾਨ ਉੱਥੇ ਫਿਰ ਪਤਾਲ ਸਾਰੇ ਉੱਥੇ ਨੌ ਖੰਡ ਆਦਿਕ ਸਮੂਹ ਬ੍ਰਹਮੰਡ ਅੰਦਰ ਹੀ ਦ੍ਰਿਸ਼ਟੀ ਆਉਂਦੇ ਨੇ ਉਹਨਾਂ ਨੂੰ ਵੇਖ ਕੇ ਜਗਿਆਸੂ ਫਿਰ ਹੈਰਾਨ ਤੋਂ ਭਾਵ ਹੈ ਚਰਜ ਹੁੰਦਾ ਜਿਵੇਂ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਭਾਵੈ ਜੋ ਬ੍ਰਹਮੰਡ ਵਿੱਚ ਹੈ ਉਹ ਸਰੀਰ ਵਿੱਚ ਹੈ ਇਉਂ ਪਤਾਲ ਸਾਰੇ ਸਾਰੇ ਖੰਡ ਮੰਡਲ ਸਾਰੇ ਦ੍ਰਿਸ਼ਟੀ ਆਉਂਦੇ ਨੇ ਅਤੇ ਜਗਿਆਸੂ ਉਹਨਾਂ ਨੂੰ ਵੇਖ ਕੇ ਅਚਰਜ ਦਸ਼ਾ ਵਿੱਚ ਚੱਲ ਜਾਂਦਾ ਹੈ ਐਸੀ ਇਹ ਹਾਲਤ ਹੈ ਦਸਵੇਂ ਦੁਆਰ ਦੇ ਮਹਾਰਾਜ ਦੱਸ ਰਹੇ ਨੇ ਗੁਰੂ ਨਾਨਕ ਸਾਹਿਬ
ਤਾਰ ਘੋਰ ਬਜੰਤਰ
ਬਜੰਤਰ ਤਾਂ ਹੈ
ਬਜੰਤਰ
ਤਾਰ ਨਾਮ ਉੱਚੀ ਸੁਰ ਦਾ ਕਨਕੋਰ ਜਿਹੜਾ ਜੀ ਵਾਜਾ ਉੱਥੇ
ਸਾਚ ਤਖਤ ਸੁਲਤਾਨ
ਉਹ ਵਾਜੇ ਵੀ ਵੱਜਦੇ ਨੇ ਉੱਥੇ ਸਾਚ ਤਖਤ ਸੁਲਤਾਨ ਇਹ ਦਸਵੇਂ ਦੁਆਰ ਜਿਹੜਾ ਤਖਤ ਹੈ ਇਹਦਾ ਮਾਲਕ ਵੀ ਸੁਲਤਾਨ ਵਾਹਿਗੁਰੂ ਪਰਮੇਸ਼ਰ ਆਪ ਉਹਦਾ ਬਾਦਸ਼ਾਹ ਬਣ ਕੇ ਸੱਚੇ ਤਖਤ ਦਾ ਮਾਲਕ ਹੋ ਕੇ ਬਹਿੰਦਾ ਹੈ ਸਾਕਸ਼ਾਤਕਾਰ ਹੁੰਦਾ ਹੈ ਸੁਖਮਨ ਕੈ ਕਰ
ਸੁਖਮਨ ਕੈ ਕਰ ਰਾਗ ਸੁਨ ਹਾਂ ਸੁਨ ਮੰਡਲ ਲਿਵ ਲਾਇ
ਹਾਂ ਜਿਹੜਾ ਸੁਖਮਨ ਕੈ ਸੁਖਮਨਾ ਨਾੜੀ ਦੁਆਰਾ ਜਿਹੜਾ ਦਸਵੇਂ ਦੁਆਰ ਜਾਣਾ ਹੈ ਸੋ ਜਿਹੜਾ ਦਸਵਾਂ ਦੁਆਰ ਰੂਪੀ ਘਰ ਹੈ ਨਾ ਇੱਥੇ ਰਾਗ ਦੀ ਗੁਲਾਬਚਾਰੀ ਵੀ ਸੁਣਦੀ ਆ ਦਸਵੇਂ ਦੁਆਰ ਵਿੱਚ ਹੋਰ ਸੁਨ ਮੰਡਲ ਲਿਵ ਲਾਏ ਸੁਨ ਮੰਡਲ ਕੀ ਆ ਦਸਵਾਂ ਦੁਆਰ ਅਤੇ ਉਹਦੇ ਵਿੱਚ ਜਦੋਂ ਲਿਵ ਲੱਗ ਜਾਂਦੀ ਹੈ ਨਾ ਜਗਿਆਸੂ ਦੇ ਹਾਂਜੀ ਫਿਰ ਰਾਗ ਵੀ ਸੁਣਦੇ ਨੇ ਉੱਥੇ
ਅਕਥ ਕਥਾ ਵਿਚਾਰੀ ਹੈ
ਉੱਥੇ ਕਥ ਵਾਹਿਗੁਰੂ ਦੀ ਕਥਾ ਦਾ ਵਿਚਾਰ ਵੀ ਹੁੰਦਾ ਹੈ
ਮਨਸਾ ਮਨਹਿ ਸਮਾਏ
ਜਦੋਂ ਅਕਥ ਕਥਾ ਕਥਨ ਤੋਂ ਰਹਿ ਜਿਹੜਾ ਪਰਮੇਸ਼ਰ ਕਥ ਹੈ ਨਾ ਜਿਹਦੀ ਕਥਾ ਦੁਆਰਾ ਉਹਨੂੰ ਵਿਚਾਰੀਏ ਮਨਸਾ ਮਨਹਿ ਸਮਾਏ ਮਨਸਾ ਦਾ ਅਰਥ ਤੇ ਵਾਸਨਾਵਾਂ ਜਿੰਨੀਆਂ ਮਨ ਦੀਆਂ ਵਾਸਨਾਵਾਂ ਨੇ ਉਹ ਸਾਰੀਆਂ ਮਨਹਿ ਸਮਾਏ ਮਨ ਵਿੱਚੇ ਸਮਾ ਜਾਂਦੀਆਂ ਨੇ
ਉਲਟ ਕਮਲ ਅੰਮ੍ਰਿਤ ਭਰਿਆ
ਫਿਰ ਜਿਹੜਾ ਹਿਰਦਾ ਕਮਲ ਸੀ ਮੁੱਦਾ ਹੋਇਆ ਸੀ ਨਾ ਉਲਟ ਕੇ ਇਹ ਜਦੋਂ ਸਿੱਧਾ ਹੋਇਆ ਜਿਹੜਾ ਦਸਵੇਂ ਦੁਆਰ ਤੋਂ ਅੰਮ੍ਰਿਤ ਰਸ ਝਰਿਆ ਨਾ ਇਹਦੇ ਨਾਲ ਭਰ ਗਿਆ ਉਹ ਜਿਹੜਾ ਸੀ ਹਿਰਦਾ ਕਮਲ ਸੀ
ਇਹੋ ਮਨ ਕਤੋ ਨਾ ਜਾਏ
ਫਿਰ ਇਹ ਮਨ ਜਿਹੜਾ ਭਾਈ ਇਹਦੀ ਧਾਮਣੀ ਮੁੱਕ ਜਾਂਦੀ ਹੈ ਇਹਦੀ ਦੌੜ ਮੁੱਕ ਜਾਂਦੀ ਹੈ ਫਿਰ ਮਨ ਕਿਤੋਂ ਨਾ ਜਾਏ ਕਿਤੇ ਬਾਹਰ ਨੂੰ ਭੱਜਦਾ ਨਹੀਂ ਟਿਕ ਜਾਂਦਾ ਸਥਿਰ ਹੋ ਜਾਂਦਾ
ਅਜਾਪਾ ਜਾਪ ਨਾ ਵਿਸਰੈ
ਉੱਥੇ ਫਿਰ ਜਿਹੜਾ ਹੈ ਜੀ ਅਜਾਪਾ ਜਾਪ ਜਿਹੜਾ ਹੈ ਜਪਣੇ ਯੋਗ ਜੋ ਜਪਾ ਜਾਪ ਹੈ ਨਾ ਉਹ ਵਿਸਰਦਾ ਨਹੀਂ ਅੱਗੇ ਆਪਾਂ ਵਿਚਾਰਿਆ ਕਈ ਵਾਰੀ ਵੀ ਚਾਰ ਪ੍ਰਕਾਰ ਦਾ ਜਾਪ ਹੈ ਬੈਖੜੀ ਜਾਪ ਮਧਮਾ ਜਾਪ ਪਸੰਤੀ ਜਾਪ ਪਰਾ ਜਾਪ ਸੋ ਇਹ ਜਿਹੜਾ ਹੈ ਅਜਪਾ ਜਾਪ ਪਰਾ ਜਾਪ ਹੈ, ਜਿੱਥੇ ਮਹਾਰਾਜ ਕਹਿੰਦੇ ਗੁਰਮੁਖ ਰੋਮ ਰੋਮ ਹਰ ਤਿਆਵੈ, ਇਹ ਅਜਪਾ ਜਾਪ ਫਿਰ ਭਾਈ ਚੱਲ ਪੈਂਦਾ, ਕਦੇ ਵੀ ਵਿਸਰਨ ਵਾਲਾ ਨਹੀਂ ਹੈ ਜਿਹੜਾ, ਸੋਤੇ ਸਿੱਧੀ ਫਿਰ ਚੜਾ ਹੈ ਜਪ ਜਾਪ ਜਪਦਾ ਰਹਿੰਦਾ ਹੈ।
ਆਦਿ ਜੁਗਾਦ ਸਮਾਏ,
ਆਦਿ ਜੁਗਾਦ ਦਾ ਭਾਵ ਵੀ ਸਦਾ ਸਦਾ ਉਹ ਜੀ ਫਿਰ ਦਸਵੇਂ ਦੁਆਰ ਵਿੱਚ ਉਹਦੀ ਸਮਾਈ ਹੋ ਜਾਂਦੀ ਹੈ।
ਸਭ ਸਖੀਆਂ ਪੰਚੇ ਮਿਲੇ,
ਫਿਰ ਜਿਹੜੀਆਂ ਸਾਰੀਆਂ ਸਖੀਆਂ ਕਿਹੜੀਆਂ, ਸਾਰੀਆਂ ਇੰਦਰੀਆਂ, ਪੰਜ ਗਿਆਨ ਇੰਦਰੀਆਂ,
ਗੁਰਮੁਖ
ਪੰਜ ਕਰਮ ਇੰਦਰੀਆਂ, ਪੰਚੇ ਮਿਲੇ, ਪੰਜ ਹੋਰ ਕੀ ਮਿਲ ਗਏ, ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਸੀ ਇਹ ਭਾਈ ਮਿਲ ਗਏ, ਭਾਵ ਸਥਿਰ ਹੋ ਗਏ, ਭਾਵ ਅਧੀਨ ਹੋ ਗਏ। ਹੁਣ ਇੰਦਰੀਆਂ ਰਿਹੋ ਪਸ਼ੂ ਵਾਂਗ ਨਹੀਂ ਫਿਰਦੀਆਂ, ਅੱਖਾਂ ਪਰਾਇਆ ਰੂਪ ਤੱਕਣ ਵਾਲੀ ਫਿਰਦੀਆਂ, ਕੰਨ ਚੁਗਲੀ ਚਪਟਾ ਸੁਣਨ ਵਾਸਤੇ ਨਹੀਂ ਜਿਹੜੇ ਤਤਪਰ ਹੁੰਦੇ, ਜੀਭ ਜਿਹੜੀ ਆ ਭਾਈ ਨਿੰਦਿਆ ਚੁਗਲੀ ਆਦਿਕ ਨਹੀਂ ਕਰਦੀ, ਸਾਰੇ ਇੰਦਰੇ ਜਿਹੜੇ ਸੀ ਅਤੇ ਕਾਮ ਆਦਿਕ ਜਿਹੜੇ ਸੀ ਸਾਰੇ ਅਧੀਨ ਹੋ ਗਏ। ਗੁਰਮੁਖ
ਗੁਰਮੁਖ ਨਿਜ ਘਰ ਵਾਸ,
ਕਿਉਂ ਫਿਰ ਜਿਹੜਾ ਗੁਰਮੁਖ ਹੈ ਭਾਈ ਗੁਰਾਂ ਦੁਆਰਾ ਗੁਰਮੁਖ ਬਣਿਆ ਨਾ, ਉਹਦਾ ਨਿਜ ਘਰ ਵਾਸ ਸਵੈ ਸਰੂਪ ਵਿੱਚ ਨਿਜ ਘਰ ਵਾਸਾ ਜਿਹੜਾ ਸੀ ਹੋ ਗਿਆ, ਆਤਮਾ ਵਿੱਚ ਉਹਦਾ ਵਾਸਾ ਹੋ ਗਿਆ।
ਸ਼ਬਦ
ਜਾਂ ਨਿਜ ਘਰ ਦਸਵੇਂ ਦੁਆਰ ਨੂੰ ਵੀ ਕਿਹਾ, ਦਸਵੇਂ ਦੁਆਰ ਵਿੱਚ ਉਹਦਾ ਉੱਥੋਂ ਦਾ ਵਸਨੀਕ ਹੋ ਗਿਆ ਗੁਰਮੁਖ। ਹਾਂਜੀ,
ਸ਼ਬਦ ਖੋਜ ਇਹੋ ਕਰ ਲੈ,
ਹਾਂ ਫਿਰ ਉਹ ਗੁਰਸ਼ਬਦੀਆ ਹੋ ਕੇ ਗੁਰਸ਼ਬਦ ਦੀ ਖੋਜ ਕਰਦਾ ਗੁਰਪਦੇਸ਼ ਦੁਆਰਾ, ਇਹੋ ਘਰ ਲਹਿ ਲਹਿ ਮੈਨੇ ਪ੍ਰਾਪਤ ਹੁੰਦਾ ਉਹਨੂੰ ਦਸਵਾਂ ਦੁਆਰ ਰੂਪੀ ਘਰ, ਜਦ ਸੱਚਖੰਡ ਰੂਪੀ ਘਰ ਦੀ ਪ੍ਰਾਪਤੀ ਹੋ ਆਉਂਦੀ ਆ। ਨਾਨਕ
ਨਾਨਕ ਤਾਂ ਕਾ ਦਾਸ,
ਜਿਹਨਾਂ ਨੂੰ ਮਹਾਰਾਜ ਕਹਿੰਦੇ ਘਰ ਪ੍ਰਾਪਤ ਹੋ ਗਿਆ ਅਸੀਂ ਉਹਨਾਂ ਦੇ ਦਾਸ।
ਚਿਲ ਮਿਲ
ਮਹੱਲਾ ਪਹਿਲਾ,
ਮਹੱਲਾ ਪਹਿਲਾ
ਪਹਿਲਾ ਕਹਿਣਾ ਪਹਿਲਾ ਨਹੀਂ ਪਹਿਲਾ, ਪੱਪਾ ਹੈ ਨੂੰ ਸਿਆਰੀ ਲੱਲੇ ਨੂੰ ਕੰਨਾ ਪਹਿਲਾ,
ਮਹੱਲਾ ਪਹਿਲਾ ਚਿਲ ਮਿਲ ਵਿਸਿਆਰ ਦੁਨੀਆ ਫਾਨੀ।
ਹਾਂ, ਇਹਨੂੰ ਵਿਸਿਆਰ ਪਾਠ ਇਕੱਠੇ ਹੀ ਕਰਨਾ, ਕਿਤੇ ਵੀ ਸੀ ਆਰ ਨਾ ਕਹਿ ਦਿਓ, ਉਹ ਤਾਂ ਹੁੰਦਾ ਜਿਹੜਾ ਦੇਖਣ ਵਾਲਾ ਜਿਹਾ ਹੁੰਦਾ, ਕੁਝ ਇਕੱਠਾ ਹੀ ਪੜ੍ਹਨਾ ਵਿਸਿਆਰ। ਹਾਂ, ਸਵੇਰੇ ਵੀ ਸੀ ਆਰ ਹੀ ਪੜ੍ਹ ਗਏ, ਸੋ ਇਉਂ ਨਹੀਂ ਇਹਦਾ ਵਿਚਾਰ। ਬੋਲੋ ਸਰ, ਚਿਲ ਮਿਲ ਵਿਸਿਆਰ ਦੁਨੀਆ ਫਾਨੀ,
ਦੁਨੀਆ ਫਾਨੀ।
ਹਾਂ, ਵਿਸਿਆਰ ਇਹ ਫਾਰਸੀ ਦਾ ਸ਼ਬਦ ਹੈ, ਵੱਡੇ ਨੂੰ ਕਹਿੰਦੇ ਨੇ ਜਾਂ ਬਹੁਤ ਆਤ ਵਾਲੇ ਨੂੰ। ਇਹ ਜਿਹੜਾ ਚਿਲਮਲ ਚਮ ਚਿਲਮਲ ਦਾ ਅਰਥ ਹੈ ਚਮਤਕਾਰਾ, ਇਹ ਜਿਹੜਾ ਦੁਨੀਆ ਦਾ ਚਮਤਕਾਰ ਹੈ ਨਾ ਮਹਾਰਾਜ ਕਹਿੰਦੇ, ਹੈ ਤਾਂ ਬਹੁਤ ਹੈ, ਇਹ ਵੱਡਾ ਹੈ ਪਰ ਫਾਨੀ, ਫਨਾ ਰੂਪ ਹੈ, ਨਾਸ ਰੂਪ ਹੈ। ਫਾਨੀ ਵੀ ਫਾਰਸੀ ਦਾ ਸ਼ਬਦ ਹੈ, ਹੁਣ ਸਾਰੇ ਇਹਦੇ 'ਚ ਸ਼ਬਦ ਜਿੰਨੇ ਆਉਣਗੇ ਨਾ ਫਾਰਸੀ ਬੋਲੀ ਦੇ ਅਰਬੀ ਦੇ ਆ ਰਹੇ ਨੇ। ਫਾਨੀ ਫਨਾ ਰੂਪ ਹੈ, ਕਾਲੂ
ਕਾਲੂ ਅਕਲ ਮਨ ਗੋਰੀ ਗੋਰ ਨਾ ਮਾਨੀ,
ਗੋਰ ਪੜ੍ਹ ਲਓ ਸਾਰੇ, ਕਾਲੂਬ ਅਕਲ ਮਨ ਗੋਰ ਨਾ ਮਾਨੀ,
ਗੋਰ ਨਾ ਮਾਨੀ।
ਇੱਥੇ ਮਨ ਦਾ ਅਰਥ ਫਾਰਸੀ ਵਿੱਚ ਮਨ ਨਹੀਂ, ਮਨ ਫਾਰਸੀ ਵਿੱਚ ਮੈਂ ਨੂੰ ਕਹਿੰਦੇ ਨੇ, ਕਾਲੂਬ ਨਾਮ ਦਿਲ ਹੈ। ਹੁਣ ਮੇਰਾ ਦਿਲ ਜਿਹੜਾ ਹੈ ਉਹ ਅਕਲ ਕਰਕੇ ਆਪਣੀ ਬੁੱਧੀ ਦੀ ਸਿਆਣਪ ਕਰਕੇ ਗੋਰ ਨਾ ਮਾਨੀ ਗੋਰ ਨਾਮ ਕਵਰਦਾ, ਇਹਨੇ ਕਬਰ ਮੰਨਣਾ ਹੀ ਨਹੀਂ ਕੀਤੀ ਵੀ ਮੈਂ ਇੱਕ ਦਿਨ ਕਬਰ 'ਚ ਜਾਣਾ। ਸੋ ਪਰ ਇਹਦਾ ਅਰਥ ਕਾਹਨ ਸਿੰਘ ਨਾਭਾ ਨੇ ਅਰਬੀ ਦਾ ਸ਼ਬਦ ਮੰਨ ਕੇ, ਕਾਲੂਬ ਨਾਮ ਅਰਬੀ ਬੋਲੀ ਵਿੱਚ ਚਲਾਇਮਾਨ ਨੂੰ ਕਹਿੰਦੇ ਨੇ। ਇਹ ਜਿਹੜਾ ਮਨ ਇਹ ਬੜਾ ਚਲਾਇਮਾਨ ਚੰਚਲ ਹੈ, ਇਹ ਆਪਣੀ ਚੰਚਲਤਾ ਦੀ ਅਕਲ ਨਾਲ ਗੌਰ ਨਾ ਮਾਨੀ ਕਬਰ ਵਿੱਚ ਜਾਣਾ ਮੰਨਣਾ ਹੀ ਨਹੀਂ ਕੀਤਾ। ਇਵੇਂ ਤਾਰਾ ਸਿੰਘ ਜੀ ਨਰੋਤਮ ਹੋਏ ਨੇ, ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਉਹਨਾਂ ਨੇ ਲਿਖਿਆ ਜਿਹਦਾ ਨਾਂ ਹੈ ਗੁਰਗ੍ਰਾਰਥ ਕੋਸ਼। ਭਾਈ ਵੀਰ ਸਿੰਘ ਜੀ ਹੋਰਾਂ ਨੇ ਜਦੋਂ ਗੁਰੂ ਗ੍ਰੰਥ ਕੋਸ਼ ਲਿਖਣਾ ਸ਼ੁਰੂ ਕੀਤਾ ਨਾ, ਉਹਦੀ ਭੂਮਿਕਾ ਵਿੱਚ ਉਹ ਲਿਖਦੇ ਨੇ, ਕਹਿੰਦੇ ਵੀ ਕਾਸ਼ ਜੇ ਕਿਤੇ ਮੈਨੂੰ ਤਾਰਾ ਸਿੰਘ ਨਰੋਤਮ ਦਾ ਕੋਸ਼ ਉਪਲਬਧ ਹੋ ਜਾਂਦਾ ਨਾ, ਪ੍ਰਾਪਤ ਹੋ ਜਾਂਦਾ, ਤਾਂ ਮੈਂ ਆਪਣੇ ਕੋਸ਼ ਵਿੱਚ ਕੁਝ ਵਾਧੇ ਹੋਰ ਕਰਨ ਨੂੰ ਸਮਰੱਥ ਹੁੰਦਾ। ਭਾਵ ਦਾ ਕਹਿੰਦੇ ਵੀ ਉਹਨੂੰ ਉਹ ਉਪਲਬਧ ਨਹੀਂ ਹੋਇਆ, ਮਿਲਿਆ ਨਹੀਂ ਉਹਨਾਂ ਨੂੰ। ਬਹੁਤ ਪੁਰਾਤਨ ਕੋਸ਼ ਤਾਰਾ ਸਿੰਘ ਨਰੋਤਮ ਜੀ ਹੋਏ ਨੇ, ਉਹਨਾਂ ਨੇ ਇਹ ਕੋਸ਼ ਉਦੋਂ ਛਾਪਿਆ ਸੀ, ਪਟਿਆਲੇ ਵਾਲੇ ਰਾਜੇ ਨੇ ਉਹਨੂੰ ਆਪਣੇ ਖਰਚੇ 'ਤੇ ਉਸ ਵੇਲੇ ਛਪਵਾਇਆ ਸੀ। ਸੋ ਉਹ ਦੋਵੇਂ ਕੋਸ਼ ਦਾਸ ਕੋਲ ਮੌਜੂਦ ਨੇ ਲਾਇਬ੍ਰੇਰੀ ਵਿੱਚ, ਇੱਥੇ ਵੀ ਹੈਗੇ ਨੇ। ਉਹਦੇ ਵਿੱਚ ਉਹਨਾਂ ਨੇ ਅਰਥ ਕੀਤਾ ਇੱਦਾਂ ਪਾਠ ਮੰਨ ਕੇ, ਕਾਲੂਬ ਅਕਲ, ਮੁੱਖ ਪਾਠ ਤਾਂ ਇਹੀ ਆ ਨਾ ਕਾਲੂਬ ਅਕਲ, ਇੱਦਾਂ ਹੀ ਉਹਨਾਂ ਟਕਸਾਲ ਵਾਲੀਆਂ ਪੋਥੀਆਂ 'ਤੇ ਵੀ ਕਾਲੂਬ ਅਕਲ, ਪਰ ਉਹਨਾਂ ਨੇ ਪਾਠ ਮੰਨਿਆ ਕਾਲੂ ਬੇਅਕਲ। ਉਹ ਕਹਿੰਦੇ ਕਾਲੂ ਨਾਮ ਆ ਵੀ ਇਹ ਮਨ ਜਿਹੜਾ ਸੀ ਪਾਪਾਂ ਕਰਕੇ ਕਾਲੂ ਹੋ ਗਿਆ, ਕਾਲਾ ਬਣ ਗਿਆ, ਐਸਾ ਬੇਅਕਲ ਹੋ ਗਿਆ ਜਿਸ ਕਰਕੇ ਗੌਰ ਨਾ ਮੰਨੀ, ਉਹ ਕਬਰ ਨੂੰ ਮੰਨਣਾ ਹੀ ਨਹੀਂ ਕੀਤਾ। ਇਹ ਵੀ ਅਰਥ ਨੇ ਸੰਪਰਦਾ ਵਿੱਚ, ਇਹ ਵੀ ਅਰਥ ਕੀਤੇ ਜਾਂਦੇ ਨੇ। ਕਾਲੂ ਬੇਅਕਲ, ਕਾਲੂ ਤੋਂ ਕਾਲੂ ਦੇ ਅਰਥ ਨੇ ਆਖਣਾ, ਬੋਲਣਾ। ਸੋ ਮਹਾਂਪੁਰਖ ਸੰਤ ਤੱਤ ਵਿੱਚ ਤਾਂ ਬੋਲ ਕੇ ਕਹਿ ਰਹੇ ਨੇ ਉਹ ਬੇਅਕਲ ਮਨ ਗੌਰ ਨਾ ਮੰਨੀ, ਤੂੰ ਕਬਰ ਨੂੰ ਮੰਨਣਾ ਹੀ ਨਹੀਂ ਕੀਤਾ ਵੀ ਇੱਕ ਦਿਨ ਮੇਰੀ ਮੌਤ ਹੋਣੀ ਹੈ, ਮੈਂ ਕਬਰਾਂ ਵਿੱਚ ਜਾ ਪੈਣਾ। ਸੋ ਇਹਦੇ ਅਰਥ ਜਿਹੜੇ ਨੇ ਦਾਨਿਆਂ ਨੇ ਕੀਤੇ ਨੇ। ਚਲੋ,
ਮਨ ਕਮੀਨ ਕੰਮ ਤਰੀਨ,
ਠੀਕ,
ਤੂੰ ਦਰਿਆਓ,
ਦਰਿਆਓ ਨਹੀਂ ਪਾਉਣਾ, ਦਰੀਆਓ,
ਦਰੀਆ
ਰਾਜੇ ਨੂੰ ਵਿਹਾਰੀਆਂ ਨੇ ਇੱਥੇ, ਦਰੀਆਓ ਪਾਲੋ ਸਾਰੇ। ਮਨ ਕਮੀਨ,
ਮਨ ਕਮੀਨ
ਕੰਮ ਤਰੀਨ,
ਕੰਮ ਤਰੀਨ
ਤੂੰ ਦਰੀਆਓ
ਖੁਦਾਇਆ,
ਹਾਂ। ਮਨ ਦਾ ਅਰਥ ਫਿਰ ਮੈਂ, ਫਾਰਸੀ ਬੋਲੀ ਵਿੱਚ ਮੈਂ ਬੜਾ ਕਮੀਨ ਹਾਂ, ਕਮੀਨਾ ਹਾਂ। ਕੰਮ ਤਰੀਨ ਨਿਊਣ ਤੋਂ ਨੀ, ਨੀਵੇਂ ਤੋਂ ਨੀਵਾਂ ਮਹਾਰਾਜ, ਪਰ ਆਪ ਜੀ ਦਰਿਆਓ ਖੁਦਾਇਆ, ਹੇ ਖੁਦਾ ਤੂੰ ਬੜਾ ਦਰਿਆ ਰੂਪ ਹੈ, ਭਾਵ ਅਧਿਕ ਤੋਂ ਅਧਿਕ ਹੈ। ਇੱਕ ਚੀਜ਼,
ਇੱਕ ਚੀਜ਼ ਮੁਝੇ ਦੇ ਅਬਰ ਜ਼ਹਿਰ, ਚੀਜ਼ ਨਾ ਪਾਇਆ,
ਹਾਂ ਦੇਹ ਤੇ ਵਿਸਰਾਮ। ਇੱਕ ਚੀਜ਼ ਮੁਹਿ ਦੇਹ, ਮਹਾਰਾਜ ਇੱਕ ਚੀਜ਼ ਮੈਨੂੰ ਦੇਣੀ ਕਰੋ, ਉਹ ਕਿਹੜੀ ਮੰਗੀ ਹੈ, ਨਾਮ ਰੂਪ ਇਹ ਚੀਜ਼ ਮੈਨੂੰ ਦੇ ਦਿਓ। ਹੋਰ ਜਿਹੜੀਆਂ ਅਵਰ ਜ਼ਹਿਰ ਚੀਜ਼ ਨਾ ਪਾਇਆ, ਹੋਰ ਜਿਹੜੇ ਵਿਸ਼ਿਆਂ ਰੂਪੀਆਂ ਚੀਜ਼ਾਂ ਨੇ ਨਾ, ਵਿਸ਼ੇ ਪੈਦਾ ਕਰਨ ਵਾਲੀਆਂ ਵਸਤੂਆਂ ਨੇ ਜਿਹੜੀਆਂ, ਇਹ ਚੀਜ਼ਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ, ਨਾਮ ਰੂਪੀ ਵਸਤੂ ਮਹਾਰਾਜ ਮੈਨੂੰ ਦੇ ਦੇਣਾ, ਇਹ ਚੀਜ਼ ਦਿਓ। ਇਹ ਮੰਗਿਆ ਹੈ
ਪੁਰਾਨ,
ਦੇਹ ਨਾਮ ਸੰਤੋਖੀ ਆ, ਉਤਰਾ ਮਨ ਕੀ ਭੁੱਖ, ਹਾਂ
ਹਾਂ। ਪੁਰਾਨ ਖਾਮ,
ਪੁਰਾਨ ਨਹੀਂ ਪੁਰਾਬ,
ਪੁਰਾਬ, ਪੁਰਾਬ ਖਾਮ ਕੁਝੇ,
ਇਹਨੂੰ ਕੁਝਾ ਬਣਨਾ ਕੱਕੇ ਤੇ ਅੱਧ ਕਲਾਕ,
ਕੁਝੇ
ਕੁਝਾ ਨਹੀਂ ਕੁਝਾ,
ਕੁਝੇ
ਕੁਝੇ ਤੋਂ ਅਰਥ ਹੈ ਮਿੱਟੀ ਦਾ ਕੁਝਾ ਨਹੀਂ ਹੁੰਦਾ, ਸਾਰੇ ਪਿੰਡਾਂ 'ਚ ਕੁਝੇ ਰੱਖੇ ਮਿੱਟੀ ਦੇ, ਕਰੂਆ ਚੌਥ ਆਉਂਦੀ ਉਦੋਂ ਰੱਖ ਲੈਂਦੇ ਕੁਝਾ।
ਸੋ
ਇੱਦਾਂ ਹੀ ਪੜ੍ਹੋ ਸਾਰਿਆਂ ਨੂੰ, ਪੁਰਾਬ ਖਾਮ ਕੁਝਾ,
ਪੁਰਾਬ ਖਾਮ ਕੁਝਾ,
ਹਿਕਮਤ ਖੁਦਾਇਆ,
ਹਿਕਮਤ ਖੁਦਾਇਆ,
ਹੈ ਖੁਦਾ ਤੂੰ ਆਪਣੀ ਹਿਕਮਤ ਦੇ ਨਾਲ, ਸਿਆਣਪ ਦੇ ਨਾਲ, ਖਾਮ ਨਾਮ ਕੱਚਾ, ਆ ਜਿਹੜਾ ਸਰੀਰ ਰੂਪੀ ਕੱਚਾ ਕੁਝਾ ਹੈ ਨਾ, ਇਹ ਪੁਰਾਬ, ਦੋ ਸ਼ਬਦਾਂ ਦਾ ਸੰਧੀ ਵਿਸ਼ੇਸ਼ ਆ ਇਹ, ਪੁਰ ਪਲੱਸ ਆਵ, ਪੁਰ ਮੈਨੇ ਪੂਰਤਾ, ਆਵ ਮੈਨੇ ਪਾਣੀ, ਕਿਹੜੇ ਪਾਣੀ ਨਾਲ ਪੂਰਤਾ ਸਰੀਰ ਰੂਪੀ ਕੁਝਾ ਜਿਹੜਾ ਕੱਚਾ ਹੈ, ਸਵਾਸਾਂ ਰੂਪੀ, ਸਵਾਸਾਂ ਰੂਪੀ ਪਾਣੀ ਦੇ ਨਾਲ ਸਰੀਰ ਰੂਪੀ ਕੁਝਾ ਜਿਹੜਾ ਭਰਿਆ ਹੋਇਆ ਹੈ, ਤੁਸੀਂ ਆਪਣੀ ਹਿਕਮਤ ਨਾਲ ਇਹਨੂੰ ਬਣਾਇਆ ਮਹਾਰਾਜ ਜੀ, ਹਾਂਜੀ, ਪਤਾ ਨਹੀਂ ਕਦੋਂ ਟੁੱਟ ਜਾਵੇ ਕੱਚਾ ਕੁਝਾ ਇਹ, ਸਵਾਸ ਕਦੋਂ ਮੁੱਕ ਜਾਣ, ਹਾਂਜੀ।
ਮਨ ਤੁਆਨਾ ਤੂੰ ਕੁਦਰਤ, ਕੁਦਰਤੀ ਆਇਆ,
ਹੇ ਮਹਾਰਾਜ ਤੂੰ ਕੁਦਰਤੀ ਆਇਆ, ਹੈ ਸ਼ਕਤੀ ਵਾਲੇ ਵਾਹਿਗੁਰੂ ਤੂੰ ਆਇਆ, ਸਾਰਿਆਂ ਵਿੱਚ ਹੀ ਆਇਆ ਹੋਇਆ, ਤੂੰ ਸਾਰਿਆਂ ਵਿੱਚ ਮੌਜੂਦ ਹੈ, ਵਿਆਪਕ ਹੈ, ਇਸ ਕਰਕੇ ਮਨ ਤੁਆਨਾ, ਤੁਆਨਾ ਦਾ ਅਰਥ ਹੁੰਦਾ ਇੱਛਾ, ਚਾਹ, ਤੁਹਾਨੂੰ ਦਾ ਅਰਥ ਹੈ ਬਲ ਵਾਲਾ ਵੀ ਕੀਤਾ, ਮਹਾਰਾਜ ਤੂੰ ਬੜਾ ਬਲ ਵਾਲਾ ਹੈ, ਮੈਨੂੰ ਤੇਰੀ ਪ੍ਰਾਪਤੀ ਦੀ ਤੁਆਨਾ ਮੈਨੂੰ ਚਾਹ ਹੈ, ਇੱਛਾ ਹੈ, ਇਹ ਦੋਵੇਂ ਅਰਥ ਇੱਥੇ ਲਾਉਣੇ ਪੈਣਗੇ। ਤੁਆਨਾ ਸਮਰੱਥ ਹੈ ਤੂੰ, ਤੁਆਨਾ ਤੈਨੂੰ ਮਿਲਣ ਦੀ ਮੈਨੂੰ ਚਾਹ ਇੱਛਾ ਹੈ, ਸਾਰੇ ਫਾਰਸੀ ਦੇ ਬੋਲੀ ਦੇ ਸ਼ਬਦ ਨੇ, ਪੜ੍ਹ ਲਓ ਸਾਰੇ। ਮਨ ਤੁਆਨਾ,
ਮਨ ਤੁਆਨਾ
ਤੂੰ ਕੁਦਰਤੀ ਆਇਆ,
ਤੂੰ ਕੁਦਰਤੀ ਆਇਆ,
ਅੱਗੇ
ਸੰਗ ਨਾਨਕ,
ਸੰਗ ਨਹੀਂ ਸੱਗ,
ਸੱਗ ਸੱਗ ਨਾਨਕ ਦੀਵਾਨਾ,
ਦੀਵਾਨ ਪੜ੍ਹੋ ਸਾਰੇ, ਸੱਗ
ਸੱਗ
ਨਾਨਕ,
ਨਾਨਕ
ਦੀਵਾਨ ਮਸਤਾਨਾ,
ਦੀਵਾਨ ਮਸਤਾਨਾ
ਨਿਤ ਚੜ੍ਹੇ ਸਵਾਇਆ,
ਚੜ੍ਹੇ ਸਵਾਇਆ,
ਸੱਗ ਫਾਰਸੀ ਬੋਲੀ 'ਚ ਕੁੱਤੇ ਨੂੰ ਕਹਿੰਦੇ ਨੇ, ਮਹਾਰਾਜ ਕਹਿੰਦੇ ਦੀਵਾਨ ਨਾਮ ਇੱਥੇ ਦਰਬਾਰ ਦਾ ਹੈ, ਮੈਂ ਨਾਨਕ ਤੇਰੇ ਦਰਬਾਰ ਦਾ ਇੱਕ ਕੁੱਕਰ ਹਾਂ, ਸੱਗ ਮੈਨੂੰ ਕੁੱਕਰ ਕੁੱਤਾ ਅਤੇ ਮਸਤਾਨਾ ਵੀ ਹਾਂ, ਤੁਸੀਂ ਕਿਰਪਾ ਕਰਿਓ ਇਹ ਸੰਸਾਰ ਵੱਲੋਂ ਮੈਂ ਇਹ ਮਸਤਾਨਾ ਜਿਹੜਾ ਪਾਣਾ ਮੇਰਾ ਨਿਤ ਸਵਾਏ ਸਵਾਇਆ ਚੜ੍ਹੇ, ਹਾਂ ਚਲਾਕੀ ਵਾਲਾ ਕੰਮ ਮੇਰੇ ਅੰਦਰ ਨਾ ਜਾਵੇ, ਮੈਂ ਮਸਤਾਨਾ ਹੀ ਰਵਾਂ ਸੰਸਾਰ ਵੱਲੋਂ, ਹਾਂਜੀ।
ਆਤਸ ਦੁਨੀਆ,
ਹਾਂ
ਖੁਨਕ ਨਾਮ ਖੁਦਾਇਆ,
ਆਤਸ ਨਾਮ ਅੱਗ ਦਾ ਹੈ, ਦੁਨੀਆ ਤਾਂ ਅੱਗ ਦਾ ਰੂਪ ਹੈ, ਸਾਰੀ ਸੜ ਰਹੀ ਹੈ, ਬਲ ਰਹੀ ਹੈ, ਈਰਖਾ ਦੀ ਅੱਗ ਵਿੱਚ ਹੈ, ਤ੍ਰਿਸ਼ਨਾ ਦੀ ਅੱਗ ਹੈ, ਭਾਂਬੜ ਬਲ ਰਹੇ ਨੇ ਸਭ ਦੇ ਅੰਦਰ। ਸੋ ਇਸ ਕਰਕੇ ਦੁਨੀਆ ਅੱਗ ਰੂਪ ਹੈ, ਫਿਰ ਠੰਡਾ ਕੀ ਹੈ, ਖੁਨਕ ਮੈਨੇ ਠੰਡਾ, ਖੁਣਕ ਨਾਮ ਖੁਦਾਇਆ, ਖੁਣਕ ਤੇ ਜਮਕੀ ਲਾ ਕੇ ਭਾਈ, ਖੁਣਕ ਨਾਮ ਨਹੀਂ ਕਹਿਣਾ। ਆਤਿਸ਼ ਦੁਨੀਆ ਇੱਥੇ ਵਿਸ਼ਰਾਮ ਹੋ ਗਿਆ, ਖੁਣਕ
ਖੁਣਕ
ਇੱਥੇ ਕੌਮਾਂ ਲੱਗ ਗਈ, ਨਾਮ ਖੁਦਾਇਆ
ਨਾਮ ਖੁਦਾਇਆ।
ਦੁਨੀਆ ਅੱਗ ਦਾ ਰੂਪ ਹੈ, ਪਰ ਜਿਹੜਾ ਹੈ ਖੁਦਾ ਤੇਰਾ ਨਾਮ ਹੈ, ਇਹ ਖੁਣਕ ਠੰਡਾ ਹੈ, ਸ਼ੀਤਲਤਾ ਹੈ। ਸਾਤੀ ਸ਼ੀਤਲ ਮਨ ਸੁਖੀ, ਛੰਤ ਗੋਬਿੰਦ ਗੁਣ ਗਾਏ। ਹਾਂਜੀ,
ਪੌੜੀ ਨਵੀਂ ਮਹੱਲਾ ਪੰਜਵਾਂ।
ਹਾਂ, ਨਵੀਂ ਮਹੱਲਾ ਨਹੀਂ ਕਹਿਣਾ,
ਨਵੀਂ
ਨਵੀਂ ਤੇ ਰੁਕ ਜਾਣਾ। ਪੌੜੀ ਨਵੀਂ,
ਪੌੜੀ ਨਵੀਂ
ਮਹੱਲਾ ਪੰਜਵਾਂ,
ਮਹੱਲਾ ਪੰਜਵਾਂ।
ਇਹਦਾ ਕੀ ਭਾਵ ਹੈ? ਹਾਂ, ਪਹਿਲੀਆਂ ਪੌੜੀਆਂ ਜੋ ਆ ਰਹੀਆਂ ਨੇ, ਗੁਰੂ ਨਾਨਕ ਸਾਹਿਬ ਜੀ ਚੱਲ ਰਹੀਆਂ ਸੀ ਸਾਰੀਆਂ। ਹੁਣ ਮਹਾਰਾਜ ਜੀ ਨੇ ਜਦੋਂ ਸੰਪਾਦਨਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ, ਆਪਣੀ ਪੌੜੀ ਵਿੱਚ ਪਾਈ ਵਿੱਚ ਪਹਿਲੇ ਪਾਤਸ਼ਾਹ ਦੀ ਵਾਰ ਵਿੱਚ, ਸੋ ਇਸ ਕਰਕੇ ਇਹਦਾ ਸਿਰਲੇਖ ਲਿਖ ਦਿੱਤਾ ਪੌੜੀ ਨਵੀਂ। ਨਵੀਂ ਪੌੜੀ ਆਈ ਹੈ, ਕਿਉਂ ਪਿਛਲੀਆਂ ਪੌੜੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਸੀ, ਇਸ ਕਰਕੇ ਇਹ ਮਹੱਲਾ ਪੰਜਵਾਂ ਜੀ ਦੀ ਇਹ ਪੌੜੀ ਹੁਣ ਉਚਾਰਨ ਕੀਤੀ ਹੈ। ਜਿਵੇਂ ਗੌੜੀ ਰਾਗ 'ਚ ਆਪਾਂ ਪੜ੍ਹਦੇ ਹਾਂ, ਪੌੜੀ ਤੋਂ ਬਾਅਦ ਪੰਜ ਨੰਬਰ ਅੰਕ ਆ ਜਾਂਦਾ, ਉੱਥੇ ਕਈ ਪੌੜੀ ਪੰਜਵੀਂ ਪੜ੍ਹੀ ਜਾਂਦੇ ਨੇ, ਉੱਥੇ ਪੌੜੀ ਪੰਜਵਾਂ ਪੜ੍ਹਨਾ। ਗੌੜੀ ਦੀ ਵਾਰ ਵਿੱਚ ਪੌੜੀ ਤੋਂ ਬਾਅਦ ਨੰਬਰ ਪੰਜ ਆਉਂਦਾ, ਉੱਥੇ ਉਹਨੂੰ ਪੰਜਵੀਂ ਨਹੀਂ ਕਹਿਣਾ, ਪੌੜੀ ਪੰਜਵਾਂ। ਭਾਵ ਪੰਜਵੇਂ ਪਾਤਸ਼ਾਹ ਜੀ ਦੀਆਂ ਪੌੜੀਆਂ ਨੇ ਉਹਦੇ 'ਚ, ਇਉਂ ਇਹ ਧਿਆਨ ਰੱਖਣੀਆਂ ਨੇ ਗੱਲਾਂ। ਚਲੋ ਜੀ,
ਸਭੋ ਵਰਤੈ,
ਸਭੋ ਪਣ, ਸਭੋ ਨਹੀਂ, ਸਭੋ
ਸਭੋ ਸਭੋ ਵਰਤੈ
ਚਲਤ
ਚਲਤ।
ਸਾਰਾ ਸੰਸਾਰ ਮਹਾਰਾਜ ਜੀ ਚਲਿੱਤਰ ਰੂਪ ਵਰਤ ਰਿਹਾ। ਹਾਂਜੀ,
ਚਲਤ ਵਿਖਾਉਣਿਆ।
ਹਾਂ, ਇਹ ਸੰਸਾਰ ਨੇ ਮਰਚੇ ਪਾਤਸ਼ਾਹ ਚਰਿੱਤਰਾਂ ਰੂਪ ਸੰਸਾਰ ਨੂੰ ਤੁਸੀਂ ਹੀ ਕਥਨ ਕੀਤਾ।
ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ।
ਹਾਂ, ਗੁਰਮੁਖਾਂ ਨੇ ਗੁਰਾਂ ਦੁਆਰਾ, ਪਾਰ ਬ੍ਰਹਮ ਦੇ ਅਰਥ ਨੇ ਪਾਪਾ ਪੁੰਨਾਂ ਅਤੇ ਪਰੇ ਬ੍ਰਹਮ, ਪਰਮੇਸ਼ਰ ਦੇ ਅਰਥ ਨੇ ਇਹ ਪਰਮ ਰੂਪ ਈਸ਼ਵਰ ਵਾਹਿਗੁਰੂ। ਗੁਰਮੁਖਾਂ ਨੇ ਗੁਰਾਂ ਦੁਆਰਾ ਤੈਨੂੰ ਜਾਣ ਲਿਆ।
ਲੱਥੇ ਸਭ ਵਿਕਾਰ,
ਹਾਂ,
ਸ਼ਬਦ ਨਿਸ਼ਾਣਿਆ,
ਨੀਸਾਣਿਆ,
ਨੀਸਾਣਿਆ,
ਨੰਨੇ ਨੂੰ ਵਿਹਾਰੀ ਲਾ ਕੇ, ਨਸਾਣਿਆ ਨਹੀਂ, ਵਿਹਾਰੀ ਹੈ ਸ਼ਬਦ ਨੀਸਾਣਿਆ। ਇੱਥੇ ਸ਼ਬਦ ਦਾ ਅਰਥ ਹੈ ਬ੍ਰਹਮ। ਆਪਾਂ ਕਈ ਵਾਰੀ ਵਿਚਾਰਿਆ, ਸ਼ਬਦ ਬਹੁਤਕ ਸ਼ਬਦ ਹੈ, ਸ਼ਬਦ ਕਿਤੇ ਸੰਸਾਰ ਦੇ ਅਰਥਾਂ ਵਿੱਚ ਵੀ ਆਉਂਦਾ, ਸ਼ਬਦ ਕਿਤੇ ਸਮੁੰਦਰ ਦੇ ਅਰਥਾਂ ਵਿੱਚ ਵੀ ਆਉਂਦਾ, ਸ਼ਬਦ ਰਿੜਕਿਉਂ ਟਿੱਕੇ ਦੀ ਵਾਰ 'ਚ ਆਉਂਦਾ ਨਾ, ਸੱਤੇ ਬ੍ਰਹਮਣ ਦੀ ਵਾਰ ਵਿੱਚ। ਸ਼ਬਦ ਨਾਮ ਸਮੁੰਦਰ ਦਾ ਵੀ ਹੈ, ਸ਼ਬਦ ਨਾਮ ਗੁਰੂ ਦੇ ਉਪਦੇਸ਼ ਦਾ ਵੀ ਹੈ, ਸ਼ਬਦ ਨਾਮ ਬ੍ਰਹਮ ਦਾ ਵੀ ਹੈ। ਇੱਥੇ ਬ੍ਰਹਮ ਦਾ ਵਾਚਕ ਹੈ, ਸ਼ਬਦ ਨਹੀਂ ਸਾਣਿਆ। ਮਹਾਰਾਜ, ਸਾਰੇ ਸੰਸਾਰ ਵਿੱਚ ਬ੍ਰਹਮ ਜਿਹੜਾ ਹੈ ਪ੍ਰਗਟ ਹੋ ਰਿਹਾ, ਵਿਆਪਕ ਹੈ ਸਾਰੇ। ਜਿਹਨੇ ਇਸ ਵਿਆਪਕਤਾ ਨੂੰ ਜਾਣ ਲਿਆ, ਲੱਥੇ ਸਭ ਵਿਕਾਰ, ਉਹਦੇ ਸਾਰੇ ਵਿਕਾਰ ਲੱਥ ਗਏ। ਹਾਂਜੀ,
ਸਾਧੂ ਸੰਗ ਉਧਾਰ।
ਹਾਂ, ਪੂਰਨ ਸਾਧੂ ਬ੍ਰਹਮ ਬੇਤੇ ਦਾ ਸੰਗ ਕਰਨੇ ਕਰਕੇ ਭਾਈ ਉਧਾਰ
ਹੋ ਜਾਂਦੇ
ਅਤੇ ਪਏ ਨੇ ਕਾਣਿਆ। ਕਾਣਿਆ ਹੁੰਦਾ ਕਨੌੜ ਖੁਸ਼ਾਮਦੀ, ਨੇਮ ਨੇ ਰਹਿਤ, ਕਾਣ ਜਮਦੂਤਾਂ ਦੀ ਕਾਨ ਕਨੌੜ ਤੋਂ ਨੇਮ ਨੇ ਰਹਿਤ ਹੋ ਗਏ, ਨਿਕਾਣਿਆਂ ਦੇ ਅਰਥ ਨੇ ਬੇਮਥਾਜ ਹੋ ਗਏ ਭਾਵ, ਕੋਈ ਕਾਨ ਕਨੌੜ ਨਹੀਂ ਰਹਿ ਗਈ ਜਮਦੂਤਾਂ ਦੀ। ਨੇ ਕਾਣਿਆ, ਨੇ ਰਹਿਤ ਕਾਣਿਆ ਕਨੌੜ ਬੇਮਥਾਜ ਹੋ ਗਏ। ਹਾਂਜੀ,
ਸਿਮਰ ਸਿਮਰ ਦਤਾਰ,
ਦੱਦੇ ਨੂੰ ਕੰਨਾਂ ਲਾ ਕੇ
ਸਿਮਰ ਸਿਮਰ ਦਾ ਤਾਰ।
ਹਾਂ, ਮਨ ਕਰਕੇ ਸਿਮਰ ਦਾਤੇ ਵਾਹਿਗੁਰੂ ਨੂੰ, ਸਿਮਰ ਬਾਣੀ ਕਰਕੇ ਸਿਮਰ,
ਸਭ ਰੰਗ ਮਾਣਿਆ।
ਹਾਂ, ਜਦੋਂ ਜੇ ਸਿਮਰੇਗਾ ਸਾਰੇ ਰੰਗ ਦਾ ਅਰਥ ਆਨੰਦ ਹੈ, ਸਰਵ ਪ੍ਰਕਾਰ ਦੇ ਆਨੰਦ ਨੂੰ ਭਾਈ ਭੋਗ ਲਏਗਾ, ਮਾਣ ਲਏਗਾ।
ਪ੍ਰਗਟ ਪਿਆ ਸੰਸਾਰ
ਭਇਆ ਪਣ,
ਪ੍ਰਗਟ ਭਇਆ ਸੰਸਾਰ,
ਹੁਣ ਇੱਥੇ ਸੰਸਾਰ ਦੇ ਰਾਹ ਨੂੰ ਫਿਰ ਸਿਹਾਰੀ ਹੈ, ਇੱਥੇ ਵੀ ਸੱਤਵੀਂ ਵਿਭਕਤੀ ਲੱਗੀ, ਵਿੱਚ ਦਾ ਅਰਥ ਦੇ ਰਹੀ ਹੈ। ਸੰਸਾਰ ਦੇ ਵਿੱਚ ਉਹ ਵਾਹਿਗੁਰੂ ਪ੍ਰਗਟ ਹੋ ਰਿਹਾ ਹੈ। ਮਿਹਰ ਛਾਵਾਣਿਆ, ਛਾਵਾਣਿਆਂ ਦਾ ਅਰਥ ਹੈ ਛਾਇਆਮਾਨ। ਜਦੋਂ ਉਹਨਾਂ ਨੇ ਆਪਣੀ ਮਿਹਰ ਦਾ ਛਾਇਆਮਾਨ ਚੰਦੋਵਾ ਤਾਣਿਆ ਨਾ, ਜਿਹਨੇ ਮਿਹਰ ਦਾ ਚੰਦੋਵਾ ਤਾਣਿਆ ਹੋਇਆ ਜਿਸ ਵਾਹਿਗੁਰੂ ਨੇ, ਉਹ ਸਾਰੇ ਸੰਸਾਰ ਵਿੱਚ ਪ੍ਰਗਟ ਹੈ।
ਆਪੇ ਬਖਸ਼ ਮਿਲਾਏ,
ਆਪੇ ਹੀ ਬਖਸ਼ਿਸ਼ ਕਰਕੇ ਜਗਿਆਸੂਆਂ ਨੂੰ ਮਿਲਾ ਦਿੰਦਾ ਹੈ,
ਸਦ ਕਰਵਾਉਣਿਆ।
ਇਸ ਕਰਕੇ ਮੈਂ ਆਪ ਜੀ ਤੋਂ ਮਹਾਰਾਜ ਸਦਾ ਹੀ ਬਲਿਹਾਰ ਜਨ।
ਨਾਨਕ ਲਏ ਮਿਲਾਏ ਖਸ ਮੈਂ ਭਾਣਿਆ,
ਜੇ ਵਾਹਿਗੁਰੂ ਨੂੰ ਭਾਈ ਭਾ ਗਏ ਤੇ ਉਹਨੇ ਆਪਣੇ 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 ਮੇਲ ਨਾਲ ਮਿਲਾ ਲੈਣਾ। ਚਲੋ ਜੀ, ਅੱਗੇ ਕਰ ਦਿਓ ਸਲੋਕ।
ਸਲੋਕ ਮਹੱਲਾ ਪਹਿਲਾ,
ਪਹਿਲਾ ਪੜ੍ਹਨਾ,
ਪਹਿਲਾ ਧਨ ਸੁਖ ਆਗਦ ਕਲਮ ਧਨ ਧਨ ਭਾਂਡਾ ਧਨ ਮਸ
ਧਨ ਸੋ ਕਾਗਜ਼ ਭਾਈ ਉਹ ਪ੍ਰਤੱਖ ਕਾਗਜ਼ ਧਨ ਹੈ ਜਿਹਦੇ 'ਤੇ ਵਾਹਿਗੁਰੂ ਦੀ ਸਿਫਤ ਲਿਖੀ ਜਾਂਦੀ ਹੈ। ਕਲਮ ਧਨ ਉਹ ਲਿਖਣ ਵਾਲੀ ਕਲਮ ਵੀ ਧਨ ਹੈ, ਹੋਰ ਧਨ ਭਾਂਡਾ ਭਾਂਡਾ ਜਿਸ ਭਾਂਡੇ ਵਿੱਚ ਸਿਆਹੀ ਪਾਈ ਦੀ ਆ ਦਵਾਤ ਕਹਿ ਲਓ ਉਹ ਭਾਂਡਾ ਵੀ ਧਨ ਹੈ, ਅਤੇ ਮਸ ਮੈਂ ਸਿਆਹੀ ਉਹ ਸਿਆਹੀ ਵੀ ਧਨ ਹੈ ਜਿਹਦੇ 'ਤੇ ਜਿਸ ਨਾਲ ਵਾਹਿਗੁਰੂ ਦੀ ਸਿਫਤ ਸਲਾਹ ਲਿਖੀ ਜਾਂਦੀ ਹੈ। ਪ੍ਰਮਾਣ ਉਹਦੇ ਨਾ ਭਗਤ ਭਗਾਉਤ ਲਿਖੀ ਆ ਅਤੇ ਉੱਪਰੀ ਹੈ ਪੂਜਿਆ ਕਰਨ ਨਮਸਕਾਰ ਸਾਬਾਸ਼। ਸੋ ਅੰਤਰੀ ਵਰਥੇ ਦੇ ਨੇ ਕਾਗਜ਼ ਕਿਹੜਾ ਧਨ ਹੈ, ਸਰੀਰ ਰੂਪੀ ਕਾਗਜ਼ ਧਨ ਜਿਹਦੇ ਵਿੱਚ ਨਾਮ ਲਿਖਿਆ ਗਿਆ, ਅਤੇ ਕਲਮ ਧਨ ਕਲਮ ਕਿਹੜੀ ਬੁੱਧੀ, ਬੁੱਧੀ ਰੂਪੀ ਕਲਮ ਵੀ ਧਨ ਹੈ ਭਾਈ। ਧਨ ਭਾਂਡਾ ਮਨ ਰੂਪੀ ਭਾਂਡਾ ਵੀ ਧਨ ਹੈ। ਧਨ ਮਸ ਸਿਆਹੀ ਕਿਹੜੀ ਹੈ, ਵਿਚਾਰ ਰੂਪੀ ਸਿਆਹੀ ਜਿਹਦੇ ਨਾਲ ਲਿਖਿਆ ਗਿਆ ਨਾਮ ਧਨ ਹੈ। ਇਹ ਅੰਤਰੀ ਵਰਥ ਕੀਤੇ ਜਾਂਦੇ ਨੇ ਦਮਨੀ ਟਕਸਾਲ 'ਚ।
ਧਨ ਲੇਖਾਰੀ ਨਾਨਕਾ,
ਉਹ ਲਿਖਣ ਵਾਲਾ ਲਿਖਾਰੀ ਕੌਣ ਹੈ, ਗੁਰੂ ਸਾਹਿਬ ਜੀ। ਕਿੰਨੀ ਸਿਫਤ ਸਲਾਹ ਲਿਖਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੋ ਮਹਾਰਾਜ ਜੀ ਕਹਿੰਦੇ ਉਹ ਲਿਖਾਰੀ ਗੁਰੂ ਸਾਹਿਬ ਜੀ ਵੀ ਧਨ ਨੇ,
ਜਿਨ ਨਾਮ ਲਿਖਾਇਆ ਸੱਚ,
ਜਿਨ੍ਹਾਂ ਨੇ ਸੱਚਾ ਨਾਮ ਜਿਹੜਾ ਸੀ ਭਾਈ ਲਿਖਾ ਦਿੱਤਾ, ਹਿਰਦੇ ਵਿੱਚ ਲਿਖਾ ਦਿੱਤਾ। ਹਾਂਜੀ।
ਮਹੱਲਾ ਪਹਿਲਾ, ਆਪੇ ਪੱਟੀ ਕਲਮ ਆਪ,
ਪੱਟੀ ਨਾ ਫੱਟੀ ਦਾ, ਪੁਰਾਣੇ ਸਮੇਂ ਫੱਟੀ 'ਤੇ ਲਿਖਦੇ ਹੁੰਦੇ ਸੀ ਬੱਚੇ ਪੜ੍ਹਨ ਵੇਲੇ, ਮਾਰੇ ਪੱਟੀ ਰੂਪ ਵੀ ਆਪ ਹੋ ਤੁਸੀਂ, ਕਲਮ ਰੂਪ ਵੀ ਆਪ ਹੋ ਉੱਪਰ
ਉੱਪਰ ਲੇਖ ਪੈ ਤੂੰ,
ਹਾਂ ਪੇ ਪਨ ਪੇ
ਪੇ ਤੂੰ,
ਹਾਂ ਉੱਪਰ ਮਾਰ ਮੱਥੇ ਦਾ ਲੇਖ ਵੀ ਮਾਰਾ ਆਪ ਹੀ ਹੋ। ਫੱਟੀ ਕੀ ਹੈ ਹੁਣ ਇੱਥੇ ਅੰਤਰੀ ਵਰਥ, ਫੱਟੀ ਹੈ ਮੱਥਾ, ਮੱਥਾ ਜਿਹੜਾ ਫੱਟੀ ਹੈ। ਕਲਮ ਕੀ ਹੈ, ਹੁਕਮ ਰੂਪੀ ਕਲਮ, ਮਾਰ ਤੁਹਾਡੀ ਹੁਕਮ ਰੂਪੀ ਕਲਮ ਹੈ, ਅਤੇ ਮੱਥੇ ਦੇ ਉੱਤੇ ਫੱਟੀ ਦੇ ਉੱਤੇ ਲਿਖਣ ਵਾਲਾ ਲੇਖ ਮਹਾਰਾਜ ਤੂੰ ਆਪ ਹੀ ਹੈ ਲਿਖਾਰੀ।
ਕਹੀਏ ਨਾਨਕਾ,
ਇਸ ਕਰਕੇ ਹੇ ਵਾਹਿਗੁਰੂ ਜੀ ਇੱਕ ਤੈਨੂੰ ਹੀ ਅਸੀਂ ਕਥਨ ਕਰਦੇ ਹਾਂ,
ਦੂਜਾ ਕਾਹੇ ਕੋ,
ਦੂਸਰੇ ਨੂੰ ਕਿਸੇ ਵਾਸਤੇ ਕਥਨ ਕਰਨਾ ਨਹੀਂ ਕਰਨਾ, ਹੋਰ ਕੋਈ ਦੂਜਾ ਕਿਵੇਂ ਹੋ ਕਥਨ ਹੋਏ ਨਹੀਂ ਸਕਦਾ ਤੇਰੇ ਮੁਕਾਬਲੇ 'ਤੇ। ਪੌੜੀ
ਪੌੜੀ, ਤੂੰ ਆਪੇ ਆਪ ਵਰਤਦਾ,
ਹੇ ਵਾਹਿਗੁਰੂ ਤੂੰ ਆਪੇ ਸਾਰਿਆਂ ਵਿੱਚ ਵਰਤ ਰਿਹਾ।
ਆਪ ਬਣਤ ਬਣਾਈ,
ਤਾਂ ਆਪੇ ਸਾਰੀ ਸ੍ਰਿਸ਼ਟੀ ਦੀ ਬਣਾਵਟ ਦਾ ਬਣਾਓ ਤੁਸਾਂ ਨੇ ਬਣਾਇਆ।
ਤੁਦ ਬਿਨ ਦੂਜਾ ਕੋ ਨਹੀਂ,
ਨਹੀਂ ਤੁਹਾਡੇ ਤੋਂ ਬਿਨਾਂ ਕੋਈ ਹੋਰ ਦੂਜਾ ਮਹਾਰ ਜਿਹੜਾ ਐਸਾ ਕੰਮ ਸ੍ਰਿਸ਼ਟੀ ਨੂੰ ਬਣਾਉਣ ਦਾ ਕਰ ਸਕੇ, ਬਣਾ ਸਕੇ, ਢਾ ਸਕੇ।
ਤੂੰ ਰਹਿਆ ਸਮਾਈ,
ਫਿਰ ਬਣਾ ਕੇ ਤੂੰ ਸਾਰੀ ਸ੍ਰਿਸ਼ਟੀ ਵਿੱਚ ਮਹਾਰਾ ਆਪ ਵਿਆਪਕ ਹੋ ਰਿਹਾ।
ਤੇਰੀ ਗਤ ਮਿਤ ਤੂੰ ਹੈ ਜਾਣਦਾ,
ਮਹਾਰਾਜ ਗਤ ਦੇ ਕਈ ਅਰਥ ਨੇ, ਗਤ ਨਾਮ ਪ੍ਰਾਪਤੀ ਦਾ ਵੀ ਹੁੰਦਾ ਹੈ, ਗਤ ਨਾਮ ਜਿਹੜਾ ਸਤਸੰਗ ਮਰਜ਼ਾਦਾ ਦਾ ਵੀ ਹੁੰਦਾ ਹੈ, ਰੀਤੀ ਦਾ ਵੀ ਹੁੰਦਾ ਹੈ। ਕਿਸੇ ਨੂੰ ਕੁਟਾਪਾ ਚਾੜਦੀ ਹੈ ਕਹਿੰਦੇ ਗਤ ਕਰਤੀ ਉਹਦੀ ਚੰਗੀ, ਇਹ ਵੀ ਹੋ ਜਾਂਦਾ ਹੈ। ਪਰ ਇੱਥੇ ਗਤ ਨਾਮ ਰੀਤੀ, ਤੇਰੀ ਗਤ, ਤੇਰੀ ਰੀਤੀ ਦੀ ਮਿਤ ਮਿਣਤੀ ਨੂੰ, ਜਾਂ ਗਤ ਨਾਮ ਪ੍ਰਾਪਤੀ, ਤੇਰੀ ਪ੍ਰਾਪਤੀ ਦੀ ਮਿਤ ਮਰਜ਼ਾਦਾ ਨੂੰ ਹੇ ਵਾਹਿਗੁਰੂ ਤੂੰ ਆਪੇ ਜਾਣਦਾ ਹੈ। ਹਾਂਜੀ।
ਤੁਦ ਕੀਮਤ ਪਾਈ,
ਤੁਸੀਂ ਆਪੇ ਦੀ ਕੀਮਤ ਪਾਉਣਾ ਕੀਤੀ ਹੈ ਸਾਰੀ ਦੀ, ਆਪਣੀ ਰੀਤੀ ਦੀ, ਆਪਣੀ ਪ੍ਰਾਪਤੀ ਦੀ, ਉਹਦੀ ਕੀਮਤ।
ਤੂੰ ਅਲੱਖ ਅਗੋਚਰ ਅਗਮ ਹੈ,
ਅਲੱਖ ਤੂੰ ਲਿਖਿਆ ਨਹੀਂ ਜਾ ਸਕਦਾ ਮਹਾਰਾਜ, ਤਾਂ ਹੀ ਤੇਰਾ 9 ਲੱਖ ਪਿਆ, ਅਤੇ ਅਗਿਆਨ ਕਰਕੇ ਤੂੰ ਜਾਣਿਆ ਨਹੀਂ ਜਾਂਦਾ, ਗਿਆਨ ਕਰਕੇ ਤਾਂ ਜਾਣਿਆ ਜਾਂਦਾ, ਅਲੱਖ ਤੂੰ ਹੈ ਵੀ ਅਸ਼ੁੱਧ ਮੰਨ ਕਰਕੇ ਤੂੰ ਜਾਣਿਆ ਨਹੀਂ ਜਾਂਦਾ, ਤਾਂ ਤੂੰ ਅਲੱਖ ਹੈ। ਅਗੋਚਰ ਜਿੱਥੇ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਤੂੰ, ਉਹਨੂੰ ਅਗੋਚਰ ਕਹਿੰਦੇ ਨੇ। ਅਗਮ ਜਿੱਥੇ ਮਨ ਦੀ ਪਹੁੰਚਣਾ ਹੋਵੇ, ਸੋ ਐਸਾ ਤੂੰ ਅਗਮ ਹੈ।
ਗੁਰਮਤ ਦਿਖਾਈ,
ਪਰ ਗੁਰਮ ਗੁਣਾਂ ਦੀ ਸਿੱਖਿਆ ਕਰਕੇ ਤੂੰ ਮਹਾਰਾਜ ਦ੍ਰਿਸ਼ਟੀ ਆਉਣਾ, ਦਿਖਾਈ ਦਿੰਦਾ।
ਅੰਤਰ ਅਗਿਆਨ ਦੁੱਖ ਭਰਮ ਹੈ,
ਪਰ ਜਿਹੜਾ ਭਾਈ ਅੰਦਰ ਅਗਿਆਨ ਹੈ ਨਾ ਅੰਤਸਕਰਨ ਦੇ ਵਿੱਚ, ਅਤੇ ਅਗਿਆਨ ਕਰਕੇ ਭਰਮ ਬਣਿਆ ਹੋਇਆ, ਹਾਂਜੀ ਇਹ ਬੜਾ ਭਾਰੀ ਦੁੱਖ ਹੈ। ਅਗਿਆਨ ਜਿਹੜਾ ਕੋਈ ਦੁੱਖ ਨਹੀਂ, ਗਿਆਨ ਜਿਹਦਾ ਕੋਈ ਸੁੱਖ ਨਹੀਂ, ਸੋ ਅਗਿਆਨਤਾ ਦਾ ਜਿਹੜਾ ਦੁੱਖ ਹੈ ਸਭ ਤੋਂ ਭਾਰੀ ਦੁੱਖ ਹੈ, ਜਿਸ ਕਰਕੇ ਇਹਦੇ ਕਰਕੇ ਭਰਮੀ ਜਾਂਦੇ ਹਾਂ ਸੰਸਾਰ ਵਿੱਚ।
ਗੁਰ ਗਿਆਨ ਗਵਾਈ,
ਹਾਂ ਗੁਰਾਂ ਨੇ ਗਿਆਨ ਦੁਆਰਾ, ਇੱਥੇ ਵੀ ਕੌਮਾ ਲਾਵਾਂਗੇ ਗੁਰ ਗਿਆਨ, ਹੁਣ ਗਿਆਨ ਦੇ ਨੰਨੇ ਨੂੰ ਸਿਆਰੀ ਹੈ, ਇੱਥੇ ਕਿਹੜੀ ਵਕਤ ਲੱਗੀ ਕਰਕੇ, ਗੁਰਾਂ ਕਰਕੇ, ਗੁਰਾਂ ਦੁਆਰਾ ਗਵਾਈ, ਇਹ ਗਿਆਨ ਜਿਹੜਾ ਸੀ ਗਵਾਇਆ ਗਿਆ, ਅਗਿਆਨ ਜਿਹੜਾ ਸੀ ਨਿਵਿਰਤ ਹੋ ਗਿਆ ਗਵਾਈ, ਅਤੇ ਗਿਆਨ ਦੀ ਪ੍ਰਾਪਤੀ ਹੋ ਗਈ। ਫਿਰ ਆਤਮਿਕ ਸੁੱਖ ਮਿਲਿਆ।
ਜਿਸ ਕਿਰਪਾ ਕਰੇ ਤਿਸ ਮੇਲ ਲੈ ਹੈ।
ਹਾਂ ਮਹਾਰਾਜ, ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ ਉਹਨੂੰ ਤੂੰ ਆਪਣੇ ਨਾਲ ਮਿਲਾ ਲੈ।
ਸੋ ਨਾਮ ਤੇ ਆਈ
ਉਹੀ ਤੇਰੇ ਨਾਮ ਨੂੰ ਮਹਾਰਾਜ ਧਿਆਉਂਦਾ ਹੈ।
ਤੂੰ ਕਰਤਾ ਪੁਰਖ ਅਗੰਮ ਹੈ।
ਮਹਾਰਾਜ ਤੂੰ ਸਾਰੀ ਸੰਸਾਰ ਦਾ ਕ੍ਰੀਏਟਰ ਹੈ, ਬਣਾਉਣ ਵਾਲਾ ਕਰਤਾ ਹੈ, ਪੁਰਖ ਤੂੰ ਪੂਰਨ ਵੀ ਹੈ, ਅਗੰਮ ਮਨ ਦੀ ਪਹੁੰਚ ਤੋਂ ਪਰੇ ਹੈ। ਪਰ
ਰਵਿਆ ਸਭ ਠਾਈ,
ਸਾਰੇ ਠਾਈ ਮੈਨੇ ਥਾਵਾਂ 'ਤੇ, ਸਾਰੀਆਂ ਥਾਵਾਂ 'ਤੇ ਤੂੰ ਵਿਆਪਕ ਹੈ। ਜਿਵੇਂ ਕਲਗੀਧਰ ਮਹਾਰਾਜ ਜੀ ਕਹਿੰਦੇ ਨੇ ਦਸਮ ਗ੍ਰੰਥ ਵਿੱਚ, ਜਲੇ ਹਰੀ ਥਲੇ ਹਰੀ, ਉਰੇ ਹਰੀ ਬਣੇ ਹਰੀ, ਚਿਰੇ ਹਰੀ ਗੁਫੇ ਹਰੀ, ਛਿਤੇ ਹਰੀ ਨਵੇ ਹਰੀ, ਸਾਰੇ ਥਾਂ ਵਿਆਪਕ ਹੈ। ਜਲ ਥਲ ਮਹੀਰ ਪੂਰਿਆ, ਸਵਾਮੀ ਸਿਰਜਣ ਹਾਰ। ਚਲੋ
ਜਿਤ ਤੂੰ ਲਾਏ ਹੈ ਸੱਚੇ ਆ।
ਹਾਂ, ਤਿਤ ਕੋ ਲੱਗਾ,
ਤਿਤ ਕੋ ਲੱਗਾ
ਹੈ ਸੱਚੇ ਵਾਹਿਗੁਰੂ। ਜਿੱਧਰ ਜਿੱਧਰ ਕਿਸੇ ਨੂੰ ਤੂੰ ਲਾਉਣਾ ਨਾ, ਉੱਧਰ ਉੱਧਰ ਜੀਵ ਲੱਗੇ ਨੇ। ਜਿਤ ਕੋ ਲਾਇਆ ਤਿਤ ਹੀ ਲੱਗਾ, ਉੱਧਰ ਉੱਧਰ ਕੋਈ ਲੱਗਿਆ।
ਨਾਨਕ ਗੁਣ ਗਾਈ,
ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਤੁਹਾਡੇ ਗੁਣਾਂ ਨੂੰ ਮਹਾਰਾਜ
ਸੁੱਧ
ਗਾਉਣਾ ਕਰਦੇ ਹਾਂ। ਸੁੱਧ ਤੋਂ ਪਾਵੇ ਵਾਰ ਸੋਧੀ ਹੈ, ਸੁੱਧ ਕਰਨ ਵਾਸਤੇ ਕੋਈ ਕਲਮ ਨਾ ਚੱਕਿਓ। ਮਹਾਰਾਜ ਕਹਿੰਦੇ ਸੁੱਧ ਹੈ ਸਾਰਾ ਕੁਛ,
ਰਾਗ ਮਲਾਰ ਮਲਾਰ
ਬਾਣੀ। ਇੱਥੇ ਹੁਣ ਆਪਣੀ ਵਾਰ ਜਿਹੜੀ ਆ ਸੰਪੂਰਨ ਹੋਈ ਹੈ। ਬਾਣੀ ਦੀ ਤਰਤੀਬ ਤਾਂ ਤੁਹਾਨੂੰ ਪਤਾ ਹੀ ਹੈ ਨਾ ਕਿੱਦਾਂ ਵਾ। ਪਹਿਲਾਂ ਕੀ ਆਉਂਦਾ ਹੈ? ਪਾਪਾ ਦੇ ਆਉਂਦਾ ਸਾਹਿਬ, ਉਸ ਤੋਂ ਬਾਅਦ ਅਸ਼ਟਪਦੀਆਂ, ਉਸ ਤੋਂ ਬਾਅਦ ਸ਼ਾਂਤਾਂ ਤੋਂ ਬਾਅਦ ਸਾਬਤ, ਫਿਰ ਹੁਣ ਭਗਤਾਂ ਬਾਣੀ ਆ ਗਈ ਕਿ ਨਹੀਂ? ਵਾਰ ਤੋਂ ਬਾਅਦ ਸਾਰੇ ਗਿਆਨੀ ਬਣ ਗਏ ਬਾਈ ਸਾਬਤ। ਇਉਂ ਬਾਣੀ ਦੀ ਤਰਤੀਬ ਹੈ, ਇਹ ਯਾਦ ਰੱਖਣੀ।
ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀਓ ਕੀ।
ਠੀਕ,
ਇੱਕ ਓਂਕਾਰ ਸਤਿਗੁਰ ਪ੍ਰਸਾਦ।
ਠੀਕ, ਮੰਗਲ ਹੈ ਵਸਤੂ ਨਿਰਦੇਸ਼।
ਸੇਵੀ ਲੈ ਗੋਪਾਲ ਰਾਏ,
ਗੋਪਾਲ
ਗੋਪਾਲ ਰਾਏ ਅਕਲ ਨਿਰੰਜਨ,
ਅਕੁਲ ਪਲਨ
ਅਕੁਲ ਨਿਰੰਜਨ
ਪਲੋ। ਸੇਵੀ ਲੈ ਗੋਪਾਲ ਰਾਏ,
ਸੇਵੀ ਲੈ ਗੋਪਾਲ ਰਾਏ
ਅਕੁਲ ਨਿਰੰਜਨ,
ਅਕੁਲ ਨਿਰੰਜਨ।
ਭਗਤ ਨਾਮਦੇਵ ਜੀ ਨੂੰ ਸਵਾਲ ਕੀਤਾ ਜਗਿਆਸੂਆਂ ਨੇ, ਮਹਾਰਾਜ ਸੇਵਣ ਯੋਗ ਕੌਣ ਹੈ, ਕਿਹਨੂੰ ਸੇਵਣਾ ਚਾਹੀਦਾ ਹੈ? ਉੱਤਰ 'ਚ ਕਹਿ ਰਹੇ ਨੇ, ਸੇਵੀ ਲੈ ਗੋਪਾਲ ਰਾਏ,
ਗੋਪਾਲ ਰਾਏ
ਗੋਪਾਲ, ਗੋ ਪ੍ਰਿਥਵੀ ਪਾਲ ਪਾਲਣਾ ਕਰਨ ਵਾਲਾ ਗੋਪਾਲ ਹੈ। ਰਾਏ ਜਿਹੜਾ ਰਾਜਾ ਰੂਪ ਹੈ, ਰਾਏ ਨਾਮ ਪ੍ਰਕਾਸ਼ ਦਾ ਵੀ ਹੈ, ਜੋ ਪ੍ਰਕਾਸ਼ ਰੂਪ ਗੋਪਾਲ ਵਾਹਿਗੁਰੂ ਹੈ। ਕੁੱਲ ਜੋ ਕੁੱਲਾਂ ਤੋਂ ਰਹਿਤ ਹੈ, ਨਿਰੰਜਨ ਮਾਇਆ ਮਲ ਤੋਂ ਰਹਿ ਜਿਹੜਾ ਸ਼ੁੱਧ ਰੂਪ ਹੈ, ਐਸੇ ਵਾਹਿਗੁਰੂ ਨੂੰ ਸੇਵੀ ਲੇ, ਇਹਨੂੰ ਸੇਵਣਾ ਕਰੀਏ ਜੀ। ਹੋਰ ਨਾਮ ਮੜੀਆਂ ਮੱਠਾਂ ਨੂੰ ਪੂਜੀ ਜਾਈਏ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੀ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕੋਈ ਹਿੜਬੜ ਗੁੱਗੇ ਪੀਰਾਂ ਦੀ, ਇਹਨਾਂ ਪੁੱਜੀ ਜਾਈਏ।
ਭਗਤ ਦਾਨ ਦੀਜੈ ਜਚ ਹੈ ਸੰਤ ਜਨ।
ਹਿਮਤ ਸੰਤ ਜਨ ਭਗਤੀ ਦਾ ਦਾਨ ਮਹਾਰਾਜ ਮੰਗਦੇ ਨੇ, ਅਤੇ ਤੁਸੀਂ ਦੇਣ ਵਾਲੇ ਹੋ। ਜਾਂ ਜਿਹੜੇ ਸੰਤਾਂ ਨੇ, ਸੰਤ ਜਨ ਮਹਾਰਾਜ ਪਾਤਸ਼ਾਹ ਮੰਗਦੇ ਨੇ ਭਗਤੀ ਦਾ ਦਾਨ, ਉਹ ਭਗਤੀ ਦਾ ਦਾਨ ਮੈਨੂੰ ਵੀ ਦੇ ਦਿਓ।
ਰਹਾਓ
ਜਿਹੜੇ ਦਾਨ ਨੂੰ ਸੰਤ ਜਨ ਮੰਗਦੇ ਨੇ, ਉਹ ਭਗਤੀ ਦਾ ਦਾਨ ਮਹਾਰਾਜ ਮੈਨੂੰ ਵੀ ਦੇ ਦੇਣਾ ਕਰੋ। ਵਿਸਰਾਮ ਦੇ ਕੇ ਕਹਿੰਦੇ ਨੇ,
ਜਾਂ ਚੈ
ਸਵਾਲ ਕੀਤਾ ਜਗਿਆਸੂ ਨੇ, ਮਹਾਰਾਜ ਫਿਰ ਦੱਸੋ ਉਹਦੇ ਘਰ ਵਿੱਚ ਕੀ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਬਿਰਾਜਮਾਨ ਨੇ
ਘਰ,
ਉਹ ਹੁਣ ਦੱਸ ਰਹੇ ਨੇ। ਜਾਂ ਚੈ ਘਰ, ਜਾਂ ਚੈ ਪਾਠ ਇਕੱਠਿਆਂ ਦੇਖੋ, ਟਕਸਾਲ ਵਾਲੀ ਪੋਥੀ ਦੇ
ਵੱਖਰਾ,
ਦੂਜਿਆਂ ਦੇ ਵੱਖਰਾ ਹੋਣਾ, ਟਕਸਾਲ ਦੇ ਇਕੱਠਾ। ਫਾਰਸੀ ਬੋਲੀ ਆਪਣੇ ਵਾਹਿਗੁਰੂ ਜੀ, ਜਾਂ ਚੈ, ਜਾਂ ਮੈਨੇ ਜਿਸ ਦੇ, ਚੈ ਮੈਨੇ ਦੇ, ਜਿਸ ਦੇ
ਘਰ ਦਿਗ ਦਿਸੈ,
ਜਿਸ ਵਾਹਿਗੁਰੂ ਦੇ ਘਰ ਵਿੱਚ ਦਿਗ ਦਿਸੈ, ਜਿਹੜੀਆਂ ਦਸੇ ਦਿਸ਼ਾ ਨੇ ਉਹ ਕੀ ਨੇ? ਸਰਾਏ ਚਾ, ਸਰਾਏ ਚਾ ਮੈਨੇ ਉਹ ਤਾਂ ਕਨਾਤਾਂ ਨੇ ਇਹਦੇ ਦਰ 'ਤੇ, ਜਿਹੜੀਆਂ ਦਸੇ ਦਿਸ਼ਾ ਨੇ ਕਨਾਤਾਂ ਦੀ ਨਿਆਈ ਨੇ, ਜਾਂ ਜਿਹੜੇ ਦਿਗਪਾਲ ਨੇ ਅਤੇ ਉਹ ਵੀ ਕਨਾਤਾਂ ਨੇ। ਹੋਰ ਬੈਕੁੰਠ ਪਵਨ ਚਿੱਤਰ ਸਾਲਾ, ਐਦਾਂ ਵਿਸ਼ਰਾਮ ਕਰੋ ਸਾਰੇ, ਪੜ੍ਹੋ ਸਾਰੇ। ਜਾਂਚ ਹੈ ਘਰ ਦਿਗ ਦਿਸ਼ਾ,
ਜਾਂਚ ਹੈ ਘਰ ਦਿਗ ਦਿਸ਼ਾ,
ਜਾਂਚ ਹੈ ਤੇ ਕੌਮਾਂ ਲਾ ਕੇ, ਜਾਂਚ ਘਰ ਵਾਹਿਗੁਰੂ ਜੀ ਘਰ 'ਤੇ, ਜਾਂਚ ਹੈ ਘਰ,
ਜਾਂਚ ਹੈ ਘਰ
ਦਿਗ ਦਿਸ਼ਾ ਸਰਾਏ ਚਾ,
ਦਿਗ ਦਿਸ਼ਾ ਸਰਾਏ ਚਾ,
ਬੈਕੁੰਠ ਪਵਨ ਚਿੱਤਰ ਸਾਲਾ,
ਬੈਕੁੰਠ ਪਵਨ ਚਿੱਤਰ ਸਾਲਾ,
ਸਪਤ ਲੋਕ,
ਸਪਤ ਲੋਕ
ਸਮਾਨ ਪੂਰੀ ਵਾਲੇ,
ਸਮਾਨ ਪੂਰੀ ਵਾਲੇ,
ਐਦਾਂ ਵਿਸਰਾਮ ਕਰਨੇ। ਬੋਲੋ ਤੁਸੀਂ ਹੁਣ,
ਜੈ ਚੈ ਘਰ ਦਿਗ ਦਿਸ਼ਾ ਸਰਾਏ ਚਾ,
ਕੰਠ ਭਵਨ ਤਿੱਤਰ ਸਾਲਾ ਸਤ
ਲੋਕ। ਕਈ ਭਵਨ ਤੇ ਰੁਕ ਗਏ, ਫਿਰ ਪੜੋ ਜਾਂਚੈ ਘਰ,
ਜਾਂਚੈ ਘਰ
ਲੈ ਹੋ ਜਾਓ ਅੱਗੇ ਪਿੱਛੇ ਹੋ, ਫਿਰ ਇਕੱਠੇ ਬੋਲੋ ਜਾਂ ਚਾਹੇ ਘਰ,
ਜਾਂ ਚਾਹੇ ਘਰ
ਦਿਗ ਦਿਸੈ ਸਰਾਏ ਚਾ,
ਦਿਗ ਦਿਸੈ ਸਰਾਏ ਚਾ,
ਬੈਕੁੰਠ ਭਵਨ ਚਿਤਰ ਸਾਲਾ,
ਬੈਕੁੰਠ ਭਵਨ ਚਿਤਰ ਸਾਲਾ,
ਸਬਤ ਲੋਕ
ਸਬਤ ਲੋਕ
ਸਮਾਨ ਪੂਰੀ ਅਲੇ,
ਸਮਾਨ ਪੂਰੀ ਅਲੇ।
ਹੁਣ ਬੋਲੋ ਇਕੱਠੇ
ਜਾਂ ਚਾਹੇ ਘਰ, ਦਿਗ ਦਿਸੈ ਸਰਾਏ ਚਾ, ਬੈਕੁੰਠ ਭਵਨ ਚਿਤਰ ਸਾਲਾ, ਸਬਤ ਲੋਕ ਸਮਾਨ ਪੂਰੀ ਅਲੇ।
ਹੁਣ ਠੀਕ ਹੋਇਆ। ਜਿਸ ਵਾਹਿਗੁਰੂ ਦੇ ਘਰ ਵਿੱਚ ਦਸੇ ਦਸਾਂ ਜਾਂ ਦਿਗਪਾਲ ਨੇ ਕਨਾਇਤਾਂ ਕਨਾਤਾਂ, ਬੈਕੁੰਠ ਭਵਨ ਚਿੱਤਰ ਸਾਲਾ, ਜਿਹਦਾ ਬੈਕੁੰਠ ਬੈਕੁੰਠ ਰੂਪੀ ਭਵਨ ਘਰ ਜਿਹੜਾ ਹੈ ਸਤਖੰਡ ਰੂਪੀ, ਇਹ ਬੜਾ ਚਿੱਤਰਿਆ ਹੋਇਆ, ਬੜੀ ਚਿੱਤਰ ਚਿੱਤਰਕਾਰੀ ਕੀਤੀ ਆ ਉੱਥੇ, ਅਤੇ ਸਪਤ ਲੋਕ ਦੇ ਸੱਤੇ ਲੋਕ ਮੰਨੇ ਹੋਏ ਨੇ, ਸਮਾਨ ਪੂਰੀ ਵਾਲੇ, ਇਹ ਸਮਾਨ ਪੂਰੀ ਪੂਰੀਆਂ ਨੇ ਉੱਥੇ ਤੇਰੀਆਂ, ਪੂਰੀ ਵਾਲੇ ਦਾ ਅਰਥ ਪੂਰਨ ਨਹੀਂ, ਪੂਰੀਆਂ ਨੇ, ਸਮਾਨ ਪੂਰੀਆਂ ਨੇ। ਹਾਂਜੀ ਹੋ
ਜਾਂ ਚਾਹੇ ਘਰ ਲਕਸ਼ਮੀ ਕੁਆਰੀ,
ਜਿਹਦੇ ਘਰ ਵਿੱਚ ਲਕਸ਼ਮੀ ਜਿਹੜੀ ਹੈ ਕੁਆਰਾਪਨ ਵਿੱਚ ਰਹਿੰਦੀ ਹੈ, ਉੱਥੇ ਬੁੜੀ ਨਹੀਂ ਹੁੰਦੀ ਕਹਿੰਦੇ,
ਚੰਦ ਸੂਰਜ ਦੀਵੜੇ,
ਚੰਦ ਸੂਰਜ ਦੋਵੇਂ ਉੱਥੇ ਦੀਵਿਆਂ ਦਾ ਕੰਮ ਕਰਦੇ ਨੇ,
ਕੌਤਕ ਕਾਲ ਬੁੱਪੜਾ ਕੋਟਵਾਲ ਸੋ ਕਰਾ ਸ੍ਰੀ,
ਇਹ ਦੋ ਪਾਠ ਮੰਨੇ ਨੇ, ਟਕਸਾਲ ਤਮਨਾ ਸੋ ਕਰਾ ਸ੍ਰੀ, ਪਰ ਕਿਸੇ ਪੋਥੀ ਸੁਕੜਾ ਪਾਠ ਇਕੱਠਾ ਵੀ ਹੋਣਾ ਹੈਗਾ ਕਿੱਥੇ, ਸੁਕੜਾ ਵੀ ਮੰਨ ਲੈਂਦੇ ਨੇ, ਪਰ ਮੁੱਖ ਪਾਠ ਸੋ ਕਰਾ ਸ੍ਰੀ। ਫਿਰ ਪਾਲੋ ਜਾਂਚਾ ਕਰ ਲਕਸ਼ਮੀ ਕੁਵਾਰੀ, ਚੰਦ ਸੂਰਜ ਦੀਵੜੇ,
ਚੰਦ ਸੂਰਜ ਦੀਵੜੇ,
ਕੌਤਕ ਕਾਲ ਬੱਪੜਾ,
ਕੌਤਕ ਕਾਲ ਬੱਪੜਾ,
ਕੋਟਵਾਲ ਸੋ ਕਰਾ ਸ੍ਰੀ,
ਕੋਟਵਾਲ ਸੋ ਕਰਾ ਸ੍ਰੀ।
ਹੇ ਵਾਹਿਗੁਰੂ, ਜਿਸ ਵਾਹਿਗੁਰੂ ਜੀ ਦੇ ਘਰ ਵੇਖੇ ਲਕਸ਼ਮੀ ਕੁਵਾਰੀ ਉਹ ਰਹਿ ਰਹੀ ਹੈ, ਚੰਦ ਸੂਰਜ ਦੋਵੇਂ ਦੀਵੇ ਨੇ, ਅਤੇ ਕੌਤਕੀ ਜਿਹੜਾ ਕਾਲ ਬੱਪੜਾ ਮੈਨੇ ਵਿਚਾਰਾ, ਇਹ ਕੋਤਵਾਲ ਹੈ, ਸੋ ਕਰਾ ਸ੍ਰੀ, ਜਿਹੜੇ ਸਾਰਿਆਂ ਦੇ ਸਿਰ 'ਤੇ ਕਰਾਂ ਮੈਨੇ ਟੈਕਸ, ਸਾਰਿਆਂ ਸਿਰ ਤੋਂ ਟੈਕਸ ਲੈਣ ਵਾਲਾ ਇਹ ਕਾਲ ਜਿਹੜਾ ਬੱਪੜਾ ਵਿਚਾਰਾ, ਬੜਾ ਕੌਤਕੀ ਹੈ, ਇਹ ਕੋਤਵਾਲ ਹੈ ਉੱਥੇ।
ਸੋ ਐਸਾ ਰਾਜਾ ਸ੍ਰੀ ਨਰਹਰੀ,
ਸੋ ਐਸਾ ਉਹ ਰਾਜਾ ਹੈ ਵਾਹਿਗੁਰੂ ਜਿਹੜਾ ਨਰਸਿੰਘ ਰੂਪ ਰਾਜਾ ਹੈ, ਜਾਂ ਨਰ ਹਰੀ, ਨਰਾਂ ਨੂੰ ਹਰੇ ਭਰੇ ਕਰਨ ਵਾਲਾ ਜਿਹੜਾ ਉਹ ਰਾਜਾ ਪ੍ਰਕਾਸ਼ ਰੂਪ ਵਾਹਿਗੁਰੂ ਐਸਾ ਹੈ।
ਜਾਂਚ ਘਰ ਕੁਲਾਲ ਬ੍ਰਹਮਾ,
ਇੱਕ ਇੱਕ ਅੱਗੇ ਕਰ ਦਿਓ, ਹੁਣ ਇੱਕ ਇੱਕ ਪਤਾ ਬਣੀ ਜਾਓ। ਜਾਂਚ ਘਰ ਕੁਲਾਲ,
ਜਾਂਚ ਘਰ ਕੁਲਾਲ ਬ੍ਰਹਮਾ,
ਬ੍ਰਹਮਾ ਪਰ
ਬ੍ਰਹਮਾ
ਹਾ ਨਾ ਵਿਚਾਲੇ ਅਤੇ ਪੈਰ ਚੜਾ ਲੈ ਬ੍ਰਹਮਾ।
ਜਾਂਚ ਘਰ ਕੁਲਾਲ ਬ੍ਰਹਮਾ, ਚਤੁਰ ਮੁਖ ਭਾਂਬੜਾ
ਡਾਂਬੜਾ
ਡਾਂਬੜਾ, ਜਿਨ ਬਿਸ ਸੰਸਾਰ ਰਾਚੀਲੇ,
ਇਹ ਹਾਂ ਜਿਸ ਦੇ ਘਰ ਵਿੱਚ ਕੁਲਾਲ ਨਾਮ ਘੁਮਿਆਰ ਦਾ ਹੁੰਦਾ, ਡਾਂਬੜਾ ਹੁੰਦਾ ਡਾਉਣ ਵਾਲਾ ਬਣਾਉਣ ਵਾਲਾ ਸੰਚੇ 'ਚ ਪਾ ਕੇ, ਜਿਸ ਵਾਹਿਗੁਰੂ ਦੇ ਘਰ ਵਿੱਚ ਬ੍ਰਹਮਾ ਜਿਹੜਾ ਚਤੁਰਮੁਖ ਚਾਰ ਮੂੰਹਾਂ ਵਾਲਾ ਸੰਚੇ 'ਚ ਪਾ ਕੇ ਸੰਸਾਰ ਨੂੰ ਬਣਾਉਣ ਵਾਲਾ ਇੱਕ ਘੁਮਿਆਰ ਆ, ਜਿਵੇਂ ਭਾਂਡੇ ਬਣਾਉਂਦਾ ਘੁਮਿਆਰ, ਸਰੀਰਾਂ ਨੂੰ ਵੀ ਭਾਂਡਿਆਂ ਨੂੰ ਬਣਾਉਂਦਾ ਹੈ, ਡੌਲਦਾ ਭਾਵ ਡਾਂਬੜਾ ਮੈਨੇ। ਹਾਂਜੀ,
ਜਾਂ ਕੇ ਘਰ
ਜਿਨ ਵਿਸ਼ਵ ਸੰਸਾਰ ਰਾਚੀ ਲਏ, ਜਿਹਨੇ ਸਾਰਾ ਸੰਸਾਰ ਰਚਨਾ ਕੀਤਾ ਬ੍ਰਹਮਾ ਨੇ, ਉਹ ਤੋਂ ਉਤਪਤੀ ਹੋਈ ਹੈ ਪ੍ਰਭੂ ਹੁਕਮ ਨਾਲ। ਜਾਂ ਚਾਹ ਕਰ,
ਜਾਂ ਕੇ ਕਰ ਈਸ਼ਰ ਬਾਬਲਾ, ਜਗਤ ਗੁਰੂ ਤਤ ਸਾਰਖ ਗਿਆਨ ਪਾਖੀ ਲੇ।
ਠੀਕ ਹੈ, ਜਿਸ ਵਾਹਿਗੁਰੂ ਦੇ ਘਰ ਵਿੱਚ ਈਸ਼ਰ ਨਾਮ ਸ਼ਿਵ ਜੀ ਦਾ, ਬਾਬਲਾ ਮੈਨੇ ਉਹ ਭੋਲਾ ਨਾਥ ਹੀ ਕਹਿੰਦੇ ਬੌਲਾ ਜਿਹੀ ਹੈ, ਪਰ ਕਹਿੰਦੇ ਮੇਰਾ ਬੌਲਾ ਹੀ ਨਾ ਮੰਨੀ ਉਹਨੂੰ, ਜਗਤ ਗੁਰੂ ਹੈ ਉਹ ਮੰਨਿਆ ਉਹਨਾਂ ਨੇ। ਤਤ ਸਾਰਖਾ, ਸੋ ਤਤ ਨਾਮ ਇੱਥੇ ਵਿਸ਼ਨੂੰ ਦਾ ਹੈ, ਸੋ ਵਿਸ਼ਨੂੰ ਸਾਰਖਾ ਦਾ ਅਰਥ ਹੈ ਵਿਸ਼ਨੂੰ ਸਰੀਖੇ, ਸਾਰਖਾ ਮੈਨੇ ਸਰੀਖੇ ਜਾਂ ਵਰਗਾ, ਜਿਹਨੂੰ ਵਿਸ਼ਨੂੰ ਵਰਗਾ ਗਿਆਨ ਭਾਖੀ ਲਏ, ਗਿਆਨ ਨੂੰ ਕਥਨ ਕਰਨ ਵਾਲਾ ਉਹ ਨਿਹਰਾ ਬਾਬਲਾ ਹੀ ਨਹੀਂ, ਉਹ ਵੀ ਉਹਦੇ ਘਰ ਵਿੱਚ ਉੱਥੇ ਬਿਰਾਜਮਾਨ ਹੈ।
ਪਾਪ ਪੁੰਨ ਜਾਂ ਚਾਹੇ ਡਾਂਗੀਆ ਦੁਆਰੇ ਚਿੱਤਰ ਗੁਪਤ ਲੇਖੀਆ,
ਦੁਆਰਾ 'ਤੇ ਵੀ ਸਲਾਮ ਕਰੋ, ਪਾਪ ਪੁੰਨ
ਪਾਪ ਪੁੰਨ
ਜਾਂਚ ਹੈ ਡਾਂਗੀਆ ਦੁਆਰੇ
ਜਾਂਚ ਹੈ ਡਾਂਗੀਆ ਦੁਆਰੇ
ਦਰਵਾਜ਼ਿਆਂ ਦੇ ਉੱਤੇ ਡਾਂਗਾਂ ਲੈ ਕੇ ਨਹੀਂ ਖੜੋ ਜਿਹੜੇ ਚੋਬਦਾਰ ਹੁੰਦੇ ਨੇ ਹਰਿਮੰਦਰ ਸਾਹਿਬ ਕਿਤੇ ਗਏ ਹੋਵੋਗੇ ਦਰਸ਼ਨ ਡਿਊਟੀ 'ਚ ਸੁਨਹਿਰੀ ਪੁਸ਼ਾਕ ਪਹਿਨ ਕੇ ਚਾਂਦੀ ਦੀ ਚੋਬ ਫੜੀ ਹੁੰਦੀ ਹੈ ਉਹਨੂੰ ਚੋਬਦਾਰ ਕਹਿੰਦੇ ਨੇ ਇਹ ਰਾਜਿਆਂ ਦੇ ਦਰਬਾਰ ਵਿੱਚ ਮੈਂ ਚੋਬਦਾਰ ਖੜੇ ਹੁੰਦੇ ਡਿਊਟੀ 'ਚ ਬਹਿਰੂ ਦੇ ਦਰਬਾਰ ਵਿੱਚ ਕੌਣ ਨੇ ਪਾਪ ਅਤੇ ਪੁੰਨ ਜਿਹੜੇ ਨੇ ਦੋਵੇਂ ਚੋਬਦਾਰ ਨੇ ਉਹਦੇ ਦੁਆਰੇ 'ਤੇ ਖੜ੍ਹੇ ਚੇਤਰ ਗੁਪਤ ਲੇਖੀਆ ਅਤੇ ਚੇਤਰ ਅਤੇ ਗੁਪਤ ਜਿਹੜੇ ਨੇ ਇਹ ਲੇਖਾ ਲਿਖਣ ਵਾਲੇ ਮੁਨਸ਼ੀ ਨੇ ਲੇਖੀਆ ਮੈਨੇ ਮੁਨਸ਼ੀ ਨੇ ਉਹ ਚੇਤਰ ਕਹਿੰਦੇ ਖੱਬੇ 'ਤੇ ਸੱਜੇ 'ਤੇ ਬੈਠੇ ਹੋਏ ਨੇ ਮੋਢਿਆਂ ਦੋਵਾਂ 'ਤੇ ਰੋਜ਼ ਦਾ ਕਰਮਾਂ ਦਾ ਲੇਖਾ ਲਿਖ ਰਹੇ ਨੇ ਸੋ ਉਹ ਮੁਨਸ਼ੀ ਨੇ ਲੇਖਾ ਲਿਖਣ ਵਾਲੇ ਨੇ ਸ਼ੁਭ ਸ਼ੁਭ ਕਰਮਾਂ ਦਾ ਅੱਗੇ
ਧਰਮ ਰਾਏ ਪਰਲੀ ਪ੍ਰਤਹਾਰ
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 ਜਿਹੜਾ ਧਰਮ ਰਾਜਾ ਪਰਲੀ ਮੈਨੇ ਪਰਲੋ ਦੇ ਕਰਨ ਵਾਲਾ ਹੈ ਉਹ ਪ੍ਰਤਹਾਰ ਉਹ ਤੇਰੇ ਦਰ 'ਤੇ ਪੱਤਰ ਲਿਆਉਣ ਵਾਲਾ ਚਿੱਠੀ ਲਿਆਉਣ ਵਾਲਾ ਕਹਿ ਲਓ ਜਾਂ ਚਿੱਠੀ ਰਸਾਨ ਹੈ ਪ੍ਰਤਹਾਰ ਜਾਂ ਪ੍ਰਤਹਾਰ ਨਾਮ ਦਾਸ ਦਾ ਵੀ ਹੁੰਦਾ ਹੈ ਧਰਮ ਰਾਜਾ ਪਰਲੋ ਦੇ ਕਰਨ ਵਾਲਾ ਤੇਰੇ ਦਰ ਦਾ ਦਾਸ ਹੈ ਹਾਂਜੀ
ਸੋ
ਜਾਂ ਦੁਆਰਪਾਲ ਹੈ ਸਾਬਾਸ
ਸੋ ਐਸਾ ਰਾਜਾ ਸ਼੍ਰੀ ਗੋਪਾਲ
ਹਾਂ ਸੋ ਸੱਸੇ ਨੂੰ ਹੋੜਾ ਵੀ ਲੱਗਿਆ ਜੀ ਸੱਸੇ ਨੂੰ ਔਂਕੜੀ ਵੀ ਲੱਗਿਆ ਦੋ ਮਾਤਰਾਂ ਲੱਗੀਆਂ ਨੇ ਸੋ ਕਿਹੜੀ ਉਚਾਰਨੀ ਹੈ ਇੱਥੇ ਔਂਕੜ ਨਾਲ ਕਿਉਂਕਿ ਇਹਦਾ ਸ਼ਬਦ ਜੋੜ ਹੋੜੇ ਨਾਲ ਹੈ ਭਾਜੇ ਉਹ ਵੀ ਲਿਖ ਕੇ ਦਿਖਾ ਦਿੱਤਾ ਵੀ ਭਾਈ ਇਹਦਾ ਸ਼ੁੱਧ ਜੋੜ ਸ਼ਬਦ ਜੋੜ ਹੋੜੇ ਨਾਲ ਇਹ ਹੈਗਾ ਪਰ ਔਂਕੜ ਕਿਉਂ ਲਾ ਦਿੱਤਾ ਕਾਵਿ ਦੇ ਮੁਤਾਬਕ ਮਾਤਰਾ ਵੱਧਦੀਆਂ ਸੀ ਸੋ ਔਂਕੜ ਦੀ ਇੱਕ ਮਾਤਰਾ ਹੁੰਦੀ ਹੈ ਸੋ ਇਸ ਕਰਕੇ ਮਾਤਰਾ ਦਾ ਬੈਲੈਂਸ ਬਰਾਬਰ ਰੱਖਣ ਵਾਸਤੇ ਕਾਵਦੇ ਨੂੰ ਔਂਕੜ ਲਾ ਦਿੱਤਾ ਉੱਦਾਂ ਉਚਾਰਨੇ ਨੂੰ ਸੋ ਐਸਾ ਰਾਜਾ
ਸੋ ਐਸਾ ਰਾਜਾ
ਸ਼੍ਰੀ ਗੋਪਾਲ
ਸ਼੍ਰੀ ਗੋਪਾਲ ਜਾਂਚੈ ਘਰ ਗਣ ਗੰਧਰਵ ਰਿੱਖੀ ਬਪੁੜੇ ਢਾਡੀਆਂ ਗਾਵੰਤ ਅੱਛਾ
ਬਸਰਾਮ ਗੁਆਚ ਗਿਆ ਬੋਲੋ ਜਾਂਚੈ ਘਰ ਗਣ
ਘਰ
ਗਣ ਤੇ ਕੁੱਪ ਜਾਂਚੈ ਘਰ ਗਣ
ਜਾਂਚੈ ਘਰ ਗਣ
ਗੰਧਰਵ
ਗੰਧਰਵ
ਰਿਖੀ
ਰਿਖੀ
ਬਾਪੂੜੇ ਢਾਡੀਆ
ਬਾਪੂੜੇ ਢਾਡੀਆ
ਗਾਵੰਤ ਆਛੈ
ਗਾਵੰਤ ਆਛੈ
ਪਕਾਇਓ ਬਸਰਾਮ
ਜਾਂਚੈ ਘਰ ਗਣ ਗੰਧਰਵ ਰਿਖੀ ਬਾਪੂੜੇ ਢਾਡੀਆਂ ਗਾਵੰਤ ਆਚਰ
ਠੀਕ ਹੈ ਜਿਸ ਵਾਹਿਗੁਰੂ ਤੇਰੇ ਘਰ ਵਿਖੇ ਗਣ ਜਿਹੜੇ ਸੀ ਤੁਹਾਨੂੰ ਲਿਖਾਏ ਉਹਨੇ ਚਾਰ ਹਾਂ ਵੈਰੀ ਗੁੱਡ ਨੰਦੀ ਭ੍ਰਿੰਗੀ ਟੌਨਾ ਸੋਨਾ ਇਹ ਚਾਰ ਗਣ ਨੇ ਜਿਹੜੇ ਉੱਥੇ ਨਾਚ ਕਰਕੇ ਦਿਖਾਉਂਦੇ ਨੇ ਗਾਉਂਦ ਗਵਈਏ ਨੇ ਗੰਧਰਵ ਜਿਹੜੇ ਰਾਗੀ ਨੇ ਉਹਨਾਂ ਦੇ ਕੀ ਨਾਂ ਸੀ ਆਹ ਤੇ ਹੂ ਇਹ ਉੱਥੇ ਗੰਧਰਵ ਨੇ ਰਿਖੀ ਜਿਹੜੇ ਨੇ ਉਹ ਸਾਰੇ ਬਾਪੜੇ ਇਹ ਵਿਚਾਰੇ ਢਾਡੀ ਰੂਪ ਹੋ ਕਰਕੇ ਗਾਵੰਤ ਆਛ ਹੈ ਅੱਛੇ ਤੇਰੇ ਗੁਣਾਂ ਨੂੰ ਗਾ ਰਹੇ ਨੇ ਉੱਥੇ ਤੇਰੇ ਦਰ 'ਤੇ
ਸਰਬ ਸ਼ਾਸਤਰ ਬਹੁਰੂਪੀਆ
ਠੀਕ ਹੈ
ਅਨ ਗਰੂਆ ਅਖਾੜਾ
ਅਤੇ ਜਿਹੜੇ ਸਾਰੇ ਸ਼ਾਸਤਰ ਨੇ ਛੇ ਸ਼ਾਸਤਰ ਤੋਂ ਲਿਖਾਏ ਨੇ ਨਾ ਸੋ ਉਹ ਜਿਹੜੇ ਛੇ ਸ਼ਾਸਤਰ ਨੇ ਬਹੁਰੂਪੀਏ ਨੇ ਜਿਵੇਂ ਰਾਜਾਂ ਦਰਬਾਰਾਂ 'ਚ ਬਹੁਰੂਪੀਏ ਰੱਖੇ ਹੁੰਦੇ ਸੀ ਕਿਉਂਕਿ ਵਾਹਿਗੁਰੂ ਵੀ ਰਾਜਾ ਰੂਪ ਹੈ ਉਹਦੇ ਦਰ 'ਤੇ ਕਿਹੜੇ ਬਹੁਰੂਪੀਏ ਨੇ ਛੇ ਸ਼ਾਸਤਰ ਕੋਈ ਵੱਖਰਾ ਰੂਪ ਦੱਸ ਰਿਹਾ ਕੋਈ ਵੱਖਰਾ ਦੱਸ ਰਿਹਾ ਹੈ ਅਤੇ ਅਨਗਰੂਆ ਅਖਾੜਾ ਜਿਹੜਾ ਅਖਾੜਾ ਸੰਸਾਰ ਰੂਪੀ ਅਖਾੜਾ ਹੈ ਇਹ ਬੜਾ ਵੱਡਾ ਹੈ ਅਨਗਰੂਆ ਮੈਨੇ ਬੜਾ ਭਾਰੀ ਹੈ ਬੜਾ ਵੱਡਾ ਹੈ ਹੋਰ ਮੰਡਲੀਕ
ਮੰਡਲੀਕ ਬੋਲ ਬੋਲ ਹੈ ਕਾਛੇ
ਮੰਡਲੀਕ ਤੇ ਕੌਮਾਂ ਲਾ ਕੇ ਮੰਡਲੀਕ
ਮੰਡਲੀਕ
ਬੋਲ ਬੋਲ ਹੈ ਕਾਛੇ
ਬੋਲ ਬੋਲ ਹੈ ਕਾਛੇ
ਹਾਂ ਜਿਹੜਾ ਸਾਰਿਆਂ ਮੰਡਲਾਂ ਦਾ ਮੰਡਲੇਸ਼ਵਰ ਹੈ ਉਹ ਜਿਹੜਾ ਬੋਲ ਬੋਲ ਹੈ ਕਾਛੇ ਉਹ ਸੁੰਦਰ ਬਚਨਾਂ ਨੂੰ ਮਾਰ ਬੋਲਣ ਵਾਲਾ ਹੈ ਤੁਹਾਡੇ ਕਾਛੇ ਮੈਨੇ ਸੁੰਦਰ ਮਾਨਿਛਤ ਸੁੰਦਰ ਬਚਨਾਂ ਨੂੰ ਬੋਲਣ ਵਾਲਾ ਹੈ ਕਾਛੇ ਹਾਂਜੀ
ਚੌਰ ਢੂਲ ਜਾਚੇ ਹੈ ਭਵਨ
ਹਾਂ ਚੌਰ ਢੂਲ ਜਾਂਚਾ ਹੈ ਪਵਨ ਫਿਰ ਮਹਾਰਾਜ ਰਾਜਿਆਂ ਦੇ ਸਿਰਾਂ 'ਤੇ ਤਾਂ ਚੌਰ ਕਰਦੇ ਹੁੰਦੇ ਆ ਚੌਰ ਬਰਦਾਰ ਇੱਥੇ ਉਹਨਾਂ ਦੇ ਦਰ 'ਤੇ ਕਿਹੜਾ ਚੌਰ ਬਰਦਾਰ ਹੈ ਭਵਨ ਹਵਾ ਹਵਾ ਜਿਹੜੀ ਹੈ ਇਹ ਚੌਰ ਢੁਲਾ ਮੈਨੇ ਚੌਰ ਢੁਲਾ ਰਹੀ ਹੈ ਉਹਦੇ ਦਰਬਾਰ ਵਿੱਚ ਪਵਨ ਚਬਰੋ ਕਰੇ ਸਗਲ ਬਨਰਾਏ ਫੂਲਾਂ 'ਚ ਉੱਥੇ ਕਿਤੇ ਪੜ੍ਹਦੇ ਹੋ ਨਾ ਕਿਤੇ ਕਿੱਥੇ ਸੁਖਨੀ ਹਾਂ ਮੈਂ ਸੁਖਨੀ ਸਾਹਿਬ 'ਚ ਕਹਿਣ ਲੱਗਿਆ ਸੋਹਲੇ ਵਿੱਚ ਠੀਕ ਹੈ।
ਚੇਰੀ ਸਖਤ ਜੀਤ ਲਏ ਭਵਨ,
ਚੇਰੀ ਸਖਤ, ਚੇਰੀ ਦਾਸੀ, ਰਾਜਾਂ ਦੇ ਦਰਬਾਰਾਂ ਵਿੱਚ ਦਾਸੀਆਂ ਰੱਖੀਆਂ ਹੁੰਦੀਆਂ ਨੇ, ਇਹਦੇ ਦਰਬਾਰ ਵਿੱਚ ਦਾਸੀ ਕਿਹੜੀ ਹੋਈ? ਸਖਤ, ਸਖਤ ਨਾਮ ਮਾਇਆ। ਜੀਤ ਲਏ ਭਵਨ, ਜਿਸ ਮਾਇਆ ਨੇ ਸਾਰੇ ਭਵਨਾਂ ਨੂੰ ਜਿੱਤਿਆ ਹੋਇਆ ਹੈ, ਉਹ ਤੁਹਾਡੇ ਦਰ 'ਤੇ ਦਾਸੀ ਹੈ।
ਅੰਡ ਟੂਕ ਜਾਚੇ ਭਸਮਤੀ,
ਹਾਂ, ਭਸਮਤੀ ਨਾਮ ਚੁੱਲ੍ਹੇ ਦਾ, ਜਿਹੜਾ ਭਸਮ ਕਰਨ ਵਾਲਾ ਹੈ, ਜੇ ਜੋ ਚੀਜ਼ ਬਾਲੀ ਹੈ ਭਸਮ ਹੋ ਜਾਂਦੀ ਹੈ, ਤਾਂ ਚੁੱਲ੍ਹੇ ਦਾ ਨਾਮ ਕੀ ਪਿਆ? ਭਸਮਤੀ। ਅੰਡ ਟੂਕ, ਜਿਹੜਾ ਅੰਡ ਕੋਸ਼ ਧਰਤੀ ਦਾ ਟੁਕੜਾ ਹੈ ਨਾ, ਇਹ ਹੈ ਚੁੱਲ੍ਹਾ। ਹਾਂ, ਜਿਵੇਂ ਧਰਤੀ ਚੁੱਲ੍ਹੇ ਤੋਂ ਸਾਰੀ ਰਸੋਈ ਤਿਆਰ ਹੁੰਦੀ ਹੈ, ਧਰਤੀ ਤੋਂ ਕਿੰਨੇ ਭੋਜਨ ਪਦਾਰਥ ਵਾਲੀਆਂ ਵਸਤੂਆਂ ਜਿਹੜੀਆਂ ਨੇ ਧਰਤੀ ਪੈਦਾ ਕਰਕੇ ਦਿੰਦੀ ਹੈ, ਤਾਂ ਇਹਨੂੰ ਜਿਹੜਾ ਹੈ ਚੁੱਲ੍ਹਾ ਕਿਹਾ, ਰਸੋਈ ਹੈ ਧਰਤੀ। ਹਾਂਜੀ।
ਸੋ ਐਸਾ ਰਾਜਾ ਤਿਰਭਵਨਪਤੀ,
ਸੋ ਐਸਾ, ਸਸਨ ਫਿਰ ਅੰਕਲ ਨਾਲ ਉਚਾਰ, ਸੋ ਐਸਾ ਰਾਜਾ,
ਸੋ ਐਸਾ ਰਾਜਾ
ਤਿਰਭਵਨਪਤੀ,
ਤਿਰਭਵਨਪਤੀ,
ਤਿੰਨੇ ਭਵਨਾਂ ਦਾ ਪਤੀ ਵਾਹਿਗੁਰੂ ਮਾਲਕ ਹੈ। ਮਾਤਰਾ ਤਾਂ ਹੁਣ ਤੁਹਾਨੂੰ ਪਤਾ ਹੀ ਨਾ, ਕਾਵ ਦੀਆਂ ਤੁਹਾਨੂੰ ਲਿਖਾਈਆਂ ਹੋਈਆਂ ਸੀ, ਮਾਤਰਕ ਛੰਦ ਹੁੰਦੇ ਆ ਜਿਹੜੇ, ਉੱਥੇ ਮਾਤਰਾ ਦਾ ਹਿਸਾਬ ਰੱਖਿਆ ਜਾਂਦਾ। ਕਿੰਨੇ ਤਰ੍ਹਾਂ ਦੇ ਛੰਦ ਹੁੰਦੇ ਆ ਬਾਈ, ਦੱਸਿਆ ਜੀ ਤੁਹਾਨੂੰ, ਪੁਰਾਣੇ ਵਿਦਿਆਰਥੀ ਦੱਸਣਗੇ, ਕੁਛ ਬੈਠੇ ਹੋਏ ਨੇ ਸੋਚ ਰਹੇ ਨੇ, ਸਾਨੂੰ ਦੱਸੋ ਜੀ ਕਿੰਨੇ ਤਰ੍ਹਾਂ ਦੇ ਛੰਦ ਹੁੰਦੇ, ਦੱਸ ਬਾਈ ਸਰ, ਛੰਦ ਕਿੰਨੇ ਪ੍ਰਕਾਰ? ਤਿੰਨ ਤਰ੍ਹਾਂ ਦੇ ਛੰਦ ਤੁਹਾਨੂੰ ਲਿਖਾਏ ਹੈ, ਇੱਕ ਵਰਣਕ ਛੰਦ, ਇੱਕ ਮਾਤਰਕ ਛੰਦ, ਇੱਕ ਜਿਹੜੇ ਨੇ ਗਣ ਛੰਦ। ਜਿਨ੍ਹਾਂ ਛੰਦਾਂ ਵਿੱਚ ਮਾਤਰਾ ਦਾ ਹਿਸਾਬ ਕਿਤਾਬ ਹੋਵੇ, ਅੱਖਰ ਪਿਆ ਵੱਧ ਘੱਟ ਜਾਏ, ਉਹ ਮਾਤਰਕ ਛੰਦ ਹੁੰਦੇ ਨੇ। ਗਾਣ ਜਿਹੜੇ ਨੇ ਵਰਣਕ ਛੰਦ, ਜਿਨ੍ਹਾਂ ਅੱਖਰਾਂ ਵਿੱਚ ਅੱਖਰਾਂ ਦੀ ਗਿਣਤੀ ਗਿਣੀ ਜਾਂਦੀ ਹੈ, ਉਹ ਵਰਣਕ ਛੰਦ ਹੁੰਦੇ, ਮਾਤਰਾ ਪਈਆਂ ਵੱਧ ਘੱਟ ਜਾਣ। ਗਣ ਛੰਦ, ਜਿਨ੍ਹਾਂ 'ਚ ਗਣ ਹੁੰਦੇ ਨੇ, ਜਿਵੇਂ ਜਾਪ ਸਾਹਿਬ ਦੇ ਸਾਰੇ ਛੰਦ ਗਣ ਛੰਦ ਨੇ। ਇਉਂ ਦੋਹਰਾ ਕਿਹੜਾ ਛੰਦ ਹੈ ਦੱਸੋ ਵੀ, ਵਰਣਕ ਛੰਦ ਹੈ ਕਿ ਮਾਤਰਕ ਛੰਦ ਹੈ ਕਿ ਗਣ ਛੰਦ ਹੈ? ਮਾਤਰਕ ਛੰਦ ਹੈ। ਕਿੰਨੀਆਂ ਮਾਤਰਾਂ ਹੁੰਦੀਆਂ ਨੇ ਇੱਕ ਲਾਈਨ ਵਿੱਚ? 24 ਮਾਤਰਾਂ ਹੁੰਦੀਆਂ ਨੇ, 13 ਗਿਆਰਾਂ 'ਤੇ ਵਿਸ਼ਰਾਮ ਹੁੰਦਾ। ਇਹਦੀ ਨਿਸ਼ਾਨੀ ਕੀ ਹੁੰਦੀ ਹੈ? ਪਿਛਲਾ ਅੱਖਰ, ਪਖਲਾ ਅੱਖਰ ਲਘੂ ਹੁੰਦਾ ਹੈ। ਲਘੂ ਅੱਖਰ ਕੀ ਨੂੰ ਕਹਿੰਦੇ ਨੇ? ਜਿਹੜਾ ਛੋਟਾ ਜਿਹਾ ਹੋਵੇ, ਹਾਂ, ਜਿਹਨੂੰ ਜਿਹੜਾ ਮੁਕਤਾ ਹੋਵੇ, ਜਿਹੜਾ ਅੰਕੜ ਸਹਿਤ ਹੋਵੇ, ਜਿਹੜਾ ਸਿਹਾਰੀ ਵਾਲਾ, ਉਹ ਜਿਹੜੇ ਨੇ ਲਘੂ ਅੱਖਰ ਕਹਾਉਂਦੇ ਨੇ। ਦੂਜੇ ਹੁੰਦੇ ਦੀਰਘ ਅੱਖਰ, ਦੀਰਘ ਅੱਖਰ ਹੁੰਦੇ ਨੇ ਜਿਹਨਾਂ ਨੂੰ ਕੰਨਾਂ ਲੱਗਿਆ ਹੋਵੇ, ਬਿਹਾਰੀ ਲੱਗੀ ਹੋਵੇ, ਹੋੜਾ ਕਨੌੜਾ ਲਾਵਾਂ ਦੁਲਾਵਾਂ ਟਿੱਪੀ ਅਦਕ ਆਦਿਕ ਜਿਹੜੇ ਮਾਤਰਾ ਲੱਗੀਆਂ ਹੋਣ, ਉਹ ਦੀਰਘ ਅੱਖਰ ਹੁੰਦੇ ਨੇ। ਸੋ ਜੋ ਮਾਤਰਾ ਗਿਣੀ ਦੀ ਹੈ, ਲਘੂ ਅੱਖਰ ਦੇ ਇੱਕ ਮਾਤਰਾ ਗਿਣੀ ਜਾਂਦੀ ਹੈ, ਔਂਕੜ ਦੀ ਇੱਕ ਮਾਤਰਾ ਗਿਣਾਂਗੇ, ਸਿਹਾਰੀ ਦੀ ਇੱਕ ਗਿਣਾਂਗੇ, ਮੁਕਤੇ ਦੀ ਇੱਕ। ਇਵੇਂ ਹੀ ਜਿਹੜੇ ਦੀਰਘ ਅੱਖਰਾਂ ਦੀਆਂ ਗਿਣਤੀ 2 ਗਿਣੀ ਜਾਂਦੀ ਹੈ। ਸੋ ਇਉਂ ਇਹ ਛੰਦਾ, ਇਹਨੂੰ ਕਾਵਿ ਵਿੱਦਿਆ ਕਹਿੰਦੇ ਨੇ, ਜਿਹੜੀ ਤੁਹਾਨੂੰ ਅੱਗੇ ਲਿਖਾਈ ਹੋਈ ਸੀ। ਚਲੋ, ਰਿਲ ਤਾਂ ਰੋਜ਼ ਪੜ੍ਹਦੇ ਹੁਣ, ਰਿਲ ਰਹਿ ਰਸ ਵਿੱਚ ਸੁਣਿਆ ਗੁੰਗ ਜੋ ਜਾਹੇ ਸੁਰ ਸੁਣਾ ਪਾ ਬਈ, ਇਹ ਕਿਹੜਾ ਛੰਦ ਹੈ? ਵਰਣਕ ਛੰਦ ਹੈ ਕਿ ਮਾਤਰਕ? ਮਾਤਰਕ ਛੰਦ ਹੈ। ਕਿੰਨੀਆਂ ਮਾਤਰਾਂ ਹੁੰਦੀਆਂ ਨੇ ਇੱਕ ਲਾਈਨ 'ਚ?
24
ਨਹੀਂ, 24 ਤਾਂ ਦੋਹਰੇ ਦੀਆਂ ਹੁੰਦੀਆਂ ਨੇ, 21 ਮਾਤਰਾ ਹੈ, 11 ਦਸਤੇ ਵਿਸਰਾਮ ਹੁੰਦਾ ਹੈ। ਇਹਦੀ ਨਿਸ਼ਾਨੀ ਕੀ ਹੈ? ਨਹੀਂ, ਮਗਰਲੀ ਲਾਈਨ ਵਿੱਚ ਹੋ ਜੋ ਇਹ ਆਊਗਾ, ਇਹ ਅਰਥ ਨਾਲ ਕੋਈ ਸੰਬੰਧ ਨਹੀਂ ਰੱਖਦਾ, ਕੇਵਲ ਨਿਸ਼ਾਨੀ ਦੱਸ ਰਿਹਾ। ਹੋ ਜੋ ਜਾਂ ਕਿ ਇੱਕ ਵਾਰ ਚੌਪੀ ਕੋਕ ਹੈ, ਜਾਂ ਜਿਹੜਾ ਹੈ ਫੁੱਲ ਹੈ ਜਿਹੜਾ ਹੈ, ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਨੇ, ਇਹ ਵੀ ਅੜਿੱਲ ਛੰਦ ਹੈ। ਸੋ ਦੂਜਾ ਨਾਂ ਇਹਦਾ ਫੁੱਲੇ ਹੈ। ਹੋਰ ਇਹਦੀ ਨਿਸ਼ਾਨੀ ਕਿਉਂ ਹੁੰਦੀ ਹੈ? ਇਹਦੇ 'ਚ ਆਉਂਦਾ ਹਰ ਹਾਂ, ਪਿੱਛੇ ਆਇਆ ਆਊਗਾ, ਹਰ ਹਾਂ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸੋ ਇਉਂ ਇਹ ਛੰਦਾਂ ਦਾ ਛੰਦ ਵਿੱਦਿਆ ਹੈ, ਪ੍ਰੋਸਡੀ ਕਹਿੰਦੇ ਨੇ, ਪਿੰਗਲ ਕਹਿ ਦਿੰਦੇ ਨੇ। ਚਲੋ, ਦੋਹਰਾ ਬਣਾ ਕੇ ਲਿਆਇਓ ਕੱਲ੍ਹ ਨੂੰ, ਮਾਤਰਾ ਪੂਰੀਆਂ ਹੋਣ ਉਹਦੇ 'ਚ। ਚਲੋ ਅੱਗੇ, ਜਾਂਚੈ ਘਰ,
ਜਾਂਚੈ ਘਰ ਕੁਰਮਾ
ਪਾਲ
ਸਹਿਜ ਫਨੀ, ਸਹਿਸਾ ਫਨੀ,
ਸਹਿਸਰਫਨੀ
ਸਹਿਫਨੀ
ਪੜ੍ਹ ਲਓ ਸਾਰੇ ਜਾਂਚੈ ਕਰ ਕੂਰਮਾ ਪਾਲ ਸਹਿਸਰਫਨੀ ਸਹਿਸਰਫਨੀ ਬਾਸਕ ਸੇਜ ਵਾਲੂਆ ਬੋਲੋ ਸਾਰੇ
ਜੈ ਕਰ ਕੂਰਮਾ
ਬਾਲੀਏ ਹੀ ਪੜ੍ਹ ਕੇ ਗਈ ਬਾਲੀਏ ਤਾਂ ਗੋਤਾ ਕਿਸੇ ਦਾ ਬਾਲੂਆ ਬਾਸਕ ਤੇ ਜਮਕ ਲਾਓ ਚਾਂਚਾ ਕਰ ਕੂਰਮਾ ਪਾਲ ਸਹਿਸਰ ਫਨੀ ਬਾਸਕ ਸੇਜ ਬਾਲੂਆ ਜਿਸ ਵਾਹਿਗੁਰੂ ਇਹ ਸੱਚੇ ਪਾਤਸ਼ਾਹ ਤੇਰੇ ਘਰ ਵਿੱਚ ਕੂਰਮਾ ਨਾਮ ਕੱਛੂ ਦਾ ਹਾਂ ਜਿਹੜਾ ਕੱਛੂ ਹੈ ਪਾਲ ਦਾ ਅਰਥ ਪਲੰਘ ਤੇਰੇ ਬਰਾਜਣ ਵਾਸਤੇ ਕੱਛੂ ਜਿਹੜਾ ਹੈ ਪਲੰਘ ਦਾ ਰੂਪ ਪਲੰਘ ਦਾ ਕੰਮ ਕਰ ਰਿਹਾ ਹੈ ਸਹਿਸਰ ਫਨੀ ਜਿਹੜਾ ਹਜ਼ਾਰ ਫਨ ਵਾਲਾ ਸ਼ੇਸ਼ ਨਾਗ ਉਹ ਕੀ ਹੈ ਤੇਰੇ ਸੇਜ ਹੈ ਸੇਜ ਹੈ ਤੇਰੀ ਫਿਰ ਸੇਜ ਨੂੰ ਕਈ ਸੇਜਬੰਦ ਲਾਏ ਹੁੰਦੇ ਨੇ ਸੋਹਣੇ ਲਟਕਾਏ ਹੁੰਦੇ ਨੇ ਫੁੱਲ ਜੇ ਸੇਜਾਂ ਨਾਲ ਤੁਸੀਂ ਖਰੀਦ ਕੇ ਲਿਆਉਂਦੇ ਹੋਣਗੇ ਬੈੱਡਾਂ ਦੇ ਨਾਲ ਲੜਦੇ ਹੁੰਦੇ ਹੇਠਾਂ ਲੋਕ ਦੇ ਫੁੱਲ ਜੇ ਉਹਨਾਂ ਨੂੰ ਸੇਜਬੰਦ ਕਹਿੰਦੇ ਨੇ ਉਹ ਕੀ ਹੈ ਬਾਸਕ ਨਾਗ ਬਾਸਕ ਨਾਗ ਜਿਹੜਾ ਉਹ ਸੇਜਬੰਦ ਹੈ ਸੇਜਾ ਹੈਗਾ ਸ਼ੇਸ਼ ਨਾਗ ਅਤੇ ਸੇਜਾ ਦੇ ਨਾਲ ਜਿਹੜੇ ਫੁੱਲ ਜੇ ਲੜਕਦੇ ਨੇ ਉਹ ਬਾਸਕ ਨਾਗ ਹੈ ਚਲੋ ਅੱਗੇ
ਅਠਾਰਾਂ
ਹੈ ਪਹਾੜ ਔਖੀਆਂ ਲੈਣ ਪੜ੍ਹੋ ਸਾਰੇ ਅਠਾਰਾਂ ਹੈ ਪਹਾੜ ਬਨਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ ਪੜ੍ਹੋ ਪੜ੍ਹੋ ਵਿਸ਼ਰਾਮ ਲਾ ਕੇ ਠੀਕ ਜਿਹੜੀ ਅਠਾਰਾਂ ਭਾਰ ਬਨਸਪਤੀ ਹੈ ਇਹ ਮਾ ਤੇਰੇ ਦਰ 'ਤੇ ਮਾਲਣ ਹੈ ਫੁੱਲ ਲਿਆਉਣ ਵਾਲੀ ਹਾਰ ਬਣਾਉਣ ਵਾਲੀ ਅਠਾਰਾਂ ਭਾਰ ਕਿਹੜੇ ਨੇ ਕਿੰਨੇ ਹੁੰਦੇ ਦੱਸਿਆ ਸੀ ਅੱਗੇ ਤੁਹਾਨੂੰ ਸਾਰੇ ਬਨਸਪਤੀ ਦੇ ਦਰਖਤ ਪੱਟ ਲਿਓ ਪੱਤੇ ਇਕੱਠੇ ਕਰ ਲਓ ਇੱਕ ਇੱਕ ਉਹ ਜਿੰਨਾ ਭਾਰ ਹੋ ਜਾਏ ਉਹ ਅਠਾਰਾਂ ਭਾਰ ਬਣ ਜਾਂਦਾ ਜਾਂ 3260 ਤੋਲੇ ਨੂੰ ਵੀ ਅਠਾਰਾਂ ਭਾਰ ਕਹਿ ਦਿੰਦੇ ਨੇ ਸੋ ਅਠਾਰਾਂ ਭਾਰ ਬਨਸਪਤੀ ਜਿਹੜੀ ਹੈ ਇਹ ਤੇਰੇ ਦਰ 'ਤੇ ਮਾਲਣ ਹੈ ਫੁੱਲ ਲਿਆਉਣ ਵਾਲੀ ਹੋਰ ਛਿਨਵੇਂ ਕਰੋੜੀ ਮੇਘ ਮਾਲਾ 96 ਕਰੋੜ ਜਿਹੜੀਆਂ ਮੇਘ ਮਾਲਾ ਨੇ ਬੱਦਲ ਦੀਆਂ ਇਹ ਪਾਣੀ ਹਾਰੀਆਂ ਪਾਣੀ ਭਰਨ ਵਾਲੀਆਂ ਝੋਰੀਆਂ ਨੇ ਪੰਜ ਸੌ ਝੋਰੀਆਂ ਪਾਣੀ ਭਰਦੇ ਸੀ ਨਾ ਘੜੇ ਲੈ ਲੈ ਕੇ ਰਾਜਿਆਂ ਦੇ ਦਰ 'ਤੇ ਜਿਵੇਂ ਇਹ ਰਾਜਾ ਵਾਹਿਗੁਰੂ ਤੇਰੇ ਦਰ 'ਤੇ ਜਿਹੜੀ 96 ਕਰੋੜ ਮੇਘ ਮਾਲਾ ਬੱਦਲ ਹੈ ਇਹ ਸਾਰੇ ਤੇਰੇ ਦਰ 'ਤੇ ਪਾਣੀ ਭਰਨ ਵਾਲੀਆਂ ਝੋਰੀਆਂ ਜੋ ਹੋਈਆਂ ਅੱਗੇ ਜੀ ਨੱਕ ਪਰਸੇ
ਜਾਚੇ ਸੁਰਸਰੀ
ਨੱਕ ਨਾਮ ਨਵਾਂ ਦਾ ਪਰਸੇਮ ਨਾਮ ਪਸੀਨੇ ਦਾ ਜਿਸ ਦੇ ਪਸੀਨੇ ਦੇ ਵਿੱਚੋਂ ਜਿਹੜੀ ਸੀ ਸੁਰਸਰੀ ਨਾਮ ਗੰਗਾ ਨਿਕਲੀ ਨਵਾਂ ਦੇ ਪਸੀਨੇ ਤੋਂ ਕਿਹਦੇ 'ਚੋਂ ਨਿਕਲੀ ਸੀ ਇਹ ਵਿਸ਼ਨੂੰ ਦੇ ਕਹਿੰਦੇ ਵੀ ਨਾਰਦ ਜਿਹੜਾ ਸੀ ਨਾ ਇਹ ਦਿਨ ਐਸੀ ਉਹਨੇ ਬੀਣਾ ਵਜਾਈ ਵਿਸ਼ਨੂੰ ਦੇ ਦਰਬਾਰ 'ਚ ਵਿਸ਼ਨੂੰ ਦਰਵੀਭੂਤ ਹੋ ਗਿਆ ਦਰਵ ਗਿਆ ਜਿਹੜਾ ਪਾਣੀ ਪਸੀਨਾ ਨਿਕਲਿਆ ਨਵਾਂ ਵਿੱਚੋਂ ਬਰਮਾ ਨੇ ਕਮੰਡਲ 'ਚ ਕਹਿੰਦੇ ਪਾ ਲਿਆ ਜਦੋਂ ਭਾਵਨਾ ਅਵਤਾਰ ਧਾਰਿਆ ਉਹ ਉਸੇ ਪਾਣੀ ਨਾਲ ਫਿਰ ਬਰਮਾ ਨੇ ਕਹਿੰਦੇ ਚੰਨ ਧੋਤੇ ਸੀ ਫਿਰ ਜਿਹੜਾ ਸੀ ਬਾਅਦ ਵਿੱਚ ਭਗੀਰਥ ਨੇ ਜਿਹੜਾ ਸੀ ਇਹ ਜਿਹੜੀ ਗੰਗਾ ਆਪਣੇ ਪਿੱਤਰਾਂ 'ਤੇ ਸੁਧਾਰ ਵਾਸਤੇ ਉਧਾਰ ਵਾਸਤੇ ਇਉਂ ਉਹ ਇਉਂ ਲਿਆਉਣਾ ਕੀਤੀ ਸੀ ਤਾਂ ਉਹ ਉਹਦੇ ਨਵਾਂ ਤੋਂ ਪਸੀਨੇ ਤੋਂ ਬਣੀ ਇਹ ਗੰਗਾ ਮੰਨੀ ਗਈ ਹੈ ਨੱਕ ਪਰਸੇਵ ਜਾਚੈ ਸੁਰਸਰੀ ਹਾਂ ਕਈ ਸੁਸਰੀ ਉਹ ਪੜ੍ਹ ਜਾਂਦੇ ਨੇ ਸੁਰਸਰੀ ਪੜ੍ਹਨਾ ਸੁਸਰੀ ਨੇ ਜਿਸ ਵਾਹਿਗੁਰੂ ਦੇ ਆਪਣੇ ਨਵਾਂ ਦੇ ਪਰਸੀਨੇ ਦਾ ਜਿਹੜਾ ਸੀ ਗੰਗਾ ਬਣੀ ਹੈ ਉਹ ਜਿਸ ਵਾਹਿਗੁਰੂ ਦੇ ਸੱਤੇ ਜਿਹੜੇ ਸਮੁੰਦਰ ਬਣਾਏ ਨੇ ਇਹ ਉਹਨਾਂ ਦੇ ਦਰ 'ਤੇ ਜਿਹੜਿਆਂ ਨੇ ਪਾਣੀ ਦੇ ਸਮੇਤ ਘੜਥਲੀ ਨਾਮ ਘੜਵੰਜੀ ਨੇ ਜਿਹਨੇ ਤੋਂ ਘੜੇ ਰੱਖੇ ਜਾਂਦੇ ਆ ਉਹਨਾਂ ਨੂੰ ਘੜਵੰਜੀ ਕਹਿੰਦੇ ਨਾ ਸੱਤੇ ਸਮੁੰਦਰ ਪਰਮੇਸ਼ਰ ਦੇ ਸੱਚੇ ਪਾਤਸ਼ਾਹ ਦੇ ਘੜਿਆਂ ਦੇ ਸਥਾਨ ਨੇ ਘੜਵੰਜੀ ਹੈ ਹਾਂਜੀ ਚਲੋ
ਇਹਤੇ ਜੀ ਜਾਚੈ ਵਰਤਨੀ
ਇਹਨੇ ਜੀ ਮਹਾਰਾਜ ਦੇ ਦਰਬਾਰ 'ਤੇ ਵਰਤ ਰਹੇ ਨੇ ਭਗਤ ਨਾਮਦੇਵ ਜੀ ਕਹਿੰਦੇ ਜਿਹਨੇ ਉੱਪਰ ਲਿਖਾ ਦੱਸ ਦਿੱਤੇ ਕੁਝ ਹੋਰ ਵੀ ਵਰਤਦੇ ਨੇ ਸੋ
ਐਸਾ ਰਾਜਾ ਤ੍ਰਿਪਤਨੀ
ਸੋ ਐਸਾ ਰਾਜਾ ਵਾਹਿਗੁਰੂ ਇਹੋ ਜਿਹੜੇ ਤਿੰਨੇ ਭਵਨ ਦਾ ਮਾਲਕ ਹੈ ਜੀ। ਜਾਂਚੈ ਕਰ ਪੜੋ ਅੱਗੇ ਜਾਂਚੈ ਕਰ
ਜਾਂਚੈ ਕਰ ਨਿਕਟ ਵਰਤੀ।
ਹਾਂ ਕੁਝ ਰਾਜਿਆਂ ਦੇ ਘਰਾਂ ਨਿਕਟ ਵਰਤੀ ਹੁੰਦੇ ਨੇ, ਕੋਈ MLA ਦੇ ਨੇੜੇ ਆ, ਕੋਈ ਮਿਨਿਸਟਰਾਂ ਦੇ ਨੇੜੇ ਆ, ਕੋਈ ਪ੍ਰਧਾਨ ਮੰਤਰੀ ਦੇ ਨੇੜੇ ਆ, ਉਹ ਨਿਕਟ ਵਰਤੀ। ਸੋ ਰਾਜਾ ਨਾ ਵਾਹਿਗੁਰੂ, ਇਹਦੇ ਨਿਕਟ ਵਰਤੀ ਕਿਹੜੇ ਕਿਹੜੇ ਨੇ ਪੜੋ।
ਅਰਜਨ, ਧਰੂ, ਪ੍ਰਹਿਲਾਦ, ਅਮਰੀਕ, ਨਾਰਦ, ਜੈਸੇ ਸਿੱਧ ਬੁੱਧ,
ਜੈਸੇ ਨਹੀਂ ਨਿਜ
ਨਿਜ ਨਿਜੇ ਸਿੱਧ ਬੁੱਧ, ਗਣ ਗੰਧਰਵ, ਬਾਨਵੈ, ਹੇਲਾ।
ਹਾਂ ਸ਼ਾਮ ਕਿੱਥੇ ਹੋਇਆ ਬੋਲੋ ਸਾਰੇ ਫਿਰ। ਜਾਂਚੈ ਘਰ ਨਿਕਟ ਵਰਤੀ,
ਜਾਂਚੈ ਘਰ ਨਿਕਟ ਵਰਤੀ।
ਉਹਦੇ ਘਰ ਨਿਕਟ ਵਰਤੀ ਕਿਹੜੇ ਕਿਹੜੇ ਨੇ ਕੱਲਾ ਕੱਲਾ ਬੋਲੀਆਂ? ਅਰਜਨ,
ਅਰਜਨ,
ਧਰੂ,
ਧਰੂ,
ਪ੍ਰਹਿਲਾਦ,
ਪ੍ਰਹਿਲਾਦ,
ਅੰਬਰੀਕ,
ਅੰਬਰੀਕ,
ਨਾਰਦ,
ਨਾਰਦ,
ਨੇਜੈ,
ਨੇਜੈ।
ਇੱਥੇ ਵਿਸਰਾਮ ਹੈ ਫਿਰ। ਸਿੱਧ ਬੁੱਧ ਗਣ ਗੰਧਰਵ,
ਸਿੱਧ ਬੁੱਧ ਗਣ ਗੰਧਰਵ,
ਬਾਨਵੈ ਹੇਲਾ,
ਬਾਨਵੈ ਹੇਲਾ।
ਪੜਿਓ ਸਾਰੇ ਛੇਤੀ।
ਜਾਂਚੈ ਘਰ ਨਿਕਟ ਵਰਤੀ, ਅਰਜਨ, ਧਰੂ, ਪ੍ਰਹਿਲਾਦ, ਅਮਰੀਕ, ਨਾਰਦ, ਨੇਜੈ, ਸਿੱਧ ਬੁੱਧ ਗਣ ਗੰਧਰਵ, ਬਾਨਵੈ ਹੇਲਾ।
ਠੀਕ ਹੈ ਜੀ। ਨਿਕਟ ਵਰਤੀ ਕੌਣ? ਅਰਜਨ ਵੀ ਉਹਦਾ ਨਿਕਟ ਵਰਤੀ ਹੈ, ਧਰੂ ਭਗਤ, ਪ੍ਰਹਿਲਾਦ ਭਗਤ, ਅਮਰੀਕ ਰਾਜਾ, ਨਾਰਦ ਵਰਗੇ, ਨੇਜੈ, ਨੇਜੈ ਦੇ ਜਿਹੜਾ ਵਿਉਤਪਤੀ ਕੀਤੀ ਹੈ ਨਾ, ਜੋ ਇਹਨੂੰ ਪਦਛੇਦ ਕਰਕੇ ਨੇਜੈ, ਸੋ ਨੈ ਨਾਮ ਨਦੀ ਦਾ ਜੈ, ਜੈ ਦਾ ਅਰਥ ਹੈ ਜੋ ਜੰਮਿਆ। ਇਹ ਨਦੀਜ ਤੋਂ ਬਣਿਆ, ਸੰਸਕ੍ਰਿਤ ਦੇ ਬਹੁਤ ਸਾਰੇ ਧਾਤੂ ਨੇ ਨਾ, ਇਹ ਨਦੀਜ ਧਾਤੂ ਤੋਂ ਬਣਿਆ ਸਭ ਨੇਜੈ। ਨਦੀ ਜ, ਜੋ ਨਦੀ ਤੋਂ ਜ ਮੈਨੇ ਜੰਮਿਆ, ਉਹ ਕੌਣ ਸੀ? ਭੀਸ਼ਮ ਪਿਤਾਮਾ। ਸੋ ਇਉਂ ਕਰਕੇ ਅਰਜਨ ਵੀ ਨਿਕਟ ਵਰਤੀ, ਧਰੂਵ ਵੀ, ਪ੍ਰਹਿਲਾਦ ਵੀ, ਅਮਰੀਕ ਵੀ, ਨਾਰਦ ਆਦਿਕ, ਨੇਜਾ ਜਿਹੜਾ ਸੀ ਭੀਸ਼ਮ ਪਿਤਾਮਾ, ਜਾਂ ਨੇਜਾ ਕ੍ਰਿਸ਼ੀ ਦਾ ਨਾਮ ਵੀ ਸੀ, ਉਹ ਵੀ ਗਿਣ ਲਿਆ ਜਾਂਦਾ ਹੈ। ਇਹ ਸਾਰੇ 84 ਸਿੱਧ ਬੁੱਧ ਕਿੰਨੇ ਨੇ ਜਿਹੜੇ ਹਨ, ਜਿਹੜੇ ਨੌ ਗ੍ਰਹਿ ਨੇ ਬੁੱਧ ਆਦਿਕ, ਗਣ ਬੋਹੀ ਹਾਹਾ ਅਤੇ ਹੂ ਹੂ, ਹਾਂ ਵਾਹਿਗੁਰੂ ਨੰਦੀ ਭਰਿੰਗੀ ਆਦਿ ਗਣ ਜਿਹੜੇ ਨੇ, ਅਤੇ ਗੰਧਰਵ ਹਾਹਾ ਹੂ, ਇਹ ਸਾਰੇ ਜਿਹਨੇ ਨਿਕਟ ਵਰਤੀ ਨੇ ਉਹਦੇ ਦਰ 'ਤੇ, ਜਾਂ ਜਿਹੜੇ ਸਿੱਧ ਬੁੱਧ ਗਣ ਗੰਧਰਵ ਨੇ, ਅਤੇ ਬਾਨਵੈ ਨਾਮ 52 ਦਾ, 52 ਵੀਰ ਜਿਹੜੇ ਨੇ, ਹੇਲਾ ਮੈਨੇ ਹੱਲਾ ਕਰਨ ਵਾਲੇ ਨੇ, ਜਾਂ ਹੇਲਾ ਨਾਮ ਸ਼ਿਕਾਰੀ ਦਾ ਵੀ ਹੈ, ਹੇਲਾ ਤੋਂ ਹੇੜਾ ਬਣ ਜਾਂਦਾ, ਸ਼ਿਕਾਰੀ ਦੀ ਨਿਆਈ ਨੇ ਉੱਥੇ, ਸ਼ਿਕਾਰ ਕਰਨ ਵਾਲੇ ਜਿਵੇਂ ਰਾਜਿਆਂ ਦੇ ਸ਼ਿਕਾਰੀ ਰੱਖੇ ਹੁੰਦੇ ਨੇ। ਅੱਗੇ ਚਲੋ ਜੀ।
ਇੱਥੇ ਜੀ ਜਾਂਚੈ ਹਰ ਘਰੀ
ਹੈ, ਇੱਥੇ ਜੀ,
ਇੱਥੇ ਜੀ
ਜਾਂਚੈ ਹੈ ਘਰੀ,
ਜਾਂਚੈ ਹੈ ਘਰੀ।
ਇਤਨੇ ਜੀ ਉਹਨਾਂ ਦੇ ਉਸ ਵਾਹਿਗੁਰੂ ਦੇ ਘਰ ਵਿੱਚ ਮੌਜੂਦ ਨੇ, ਨਿਕਟ ਵਰਤੀ ਦੇ ਦੱਸਣ ਜਾਂ ਉੱਪਰ ਗਿਣਤੀ ਕੀਤੀ ਹੈ। ਸੋ ਐਸਾ ਵਾਹਿਗੁਰੂ ਕੈਸਾ ਹੈ? ਸਰਬ ਵਿਆਪ,
ਸਰਬ ਵਿਆਪਕ, ਅੰਤਰ ਹਰੀ।
ਸੋ ਹਰੀ ਸਾਰਿਆਂ ਦੇ ਅੰਦਰ ਵਿਆਪਕ ਹੋ ਕੇ ਬੈਠਾ ਹੋਇਆ ਹੈ। ਹਾਂਜੀ।
ਪ੍ਰਣਵੈ ਨਾਮ ਦਿਓ ਤਾਂ ਜੀ ਆਣ।
ਹਾਂ, ਪ੍ਰਣਵੈ, ਪ੍ਰਣਵੈ ਦਾ ਅਰਥ ਹੁੰਦਾ ਆਖਦੇ ਨੇ, ਪ੍ਰਣਵੈ ਕਹਿੰਦੇ ਨੇ ਨਾਮਦੇਵ ਜੀ, ਤਾਂ ਚੀ ਆਣ, ਤਾਂ ਮੈਨੇ ਤਿਸ, ਚੀ ਮੈਨੇ ਦੇ, ਤਿਸ ਦੀ ਆਣ ਮੈਨੇ ਸ਼ਰਨ, ਮੈਂ ਨਾਮਦੇਵ ਜੀ ਉਹਨਾਂ ਦੀ ਸ਼ਰਨ ਵਿੱਚ ਹਾਂ ਜਿਹੜਾ ਸਰਵ ਵਿਆਪੀ ਵਾਹਿਗੁਰੂ ਹੈ।
ਸਗਲ ਭਗਤ ਜਾਂਚੈ ਨਿਸ਼ਾਨ,
ਜਿਹਦੇ ਸਾਰੇ ਭਗਤ ਉਹਦੇ ਦਰ 'ਤੇ ਜਿਹੜੇ ਨੇ ਪ੍ਰਗਟ ਹੋ ਰਹੇ ਨੇ, ਨਿਸ਼ਾਨ ਮੈਨੇ, ਜਾਂ ਨਿਸ਼ਾਨ ਨਾਮ ਉਹਦੇ ਝੰਡੇ ਦੇ ਅਧੀਨ ਨੇ, ਨਿਸ਼ਾਨ ਨਾਮ ਝੰਡੇ ਦਾ ਵੀ ਹੁੰਦਾ ਹੈ। ਇੱਕ ਸ਼ਬਦ ਹੋ ਰਹੇ ਪੜ੍ਹ ਲਓ।
ਮਲਾਰ ਮੁੱਖ ਤੂੰ ਨਾ ਵਿਸਾਰ, ਤੂੰ ਨਾ ਵਿਸਾਰ,
ਹੇ ਵਾਹਿਗੁਰੂ ਮੈਨੂੰ ਤੂੰ ਨਾ ਵਿਸਾਰੀ, ਤੂੰ ਨਾ ਵਿਸਾਰ ਦੇ ਕਿਤੇ ਮੈਨੂੰ,
ਤੂੰ ਨਾ ਵਿਸਾਰੇ ਰਾਮਈਆ,
ਹੇ ਰਮੇ ਹੋਏ ਵਿਆਪਕ ਵਾਹਿਗੁਰੂ ਤੂੰ ਵਿਸਾਰ ਨਾ ਦਈ ਕਿਤੇ ਮੈਨੂੰ, ਭੁਲਾ ਨਾ ਦੇ, ਮੋਹੇ ਨਾ ਵਿਸਾਰੋ ਜੀ ਮੈਂ ਜਨ ਤੇਰਾ। ਹਾਂਜੀ।
ਰਹਾਓ ਆਲਾਵੰਤੀ ਇਹੋ ਭਰਮ ਜੋ ਹੈ,
ਇਹ ਉਸ ਵੇਲੇ ਸਾਧ ਉਚਾਰਿਆ ਨਾਮਦੇਵ ਜੀ ਨੇ ਜਦੋਂ ਨਾ ਆਪਣੇ ਪਾਂਡਿਆਂ ਨੇ ਮੰਦਰ ਚੌਂਕ ਬਾਹਰ ਕੱਢ ਦਿੱਤਾ ਸੀ ਨਾਮਦੇਵ ਜੀ ਨੂੰ। ਆਉਂਡਾ ਸ਼ਹਿਰ ਆਉਂਦਾ ਆਪਣੇ ਹਜ਼ੂਰ ਸਾਹਿਬ ਤੋਂ ਅੱਗੇ, ਉੱਥੇ ਉਹਦਾ ਮੰਦਰ ਹੈ, ਅਤੇ ਉਸ ਵੇਲੇ ਦਾ ਆਂਡਾ ਉਹਦੇ ਨਾਨਕਿਆਂ ਦਾ ਪਿੰਡ ਸੀ, ਉਹ ਨਾਨਾ ਉੱਥੇ ਰਹਿੰਦਾ ਸੀ, ਅਤੇ ਇਸ ਕਰਕੇ ਉਹ ਮੰਦਰ ਵਿੱਚ ਚਲ ਗਏ ਨੇ ਨਾਮਦੇਵ ਜੀ। ਸੋ ਕਈ ਕਹਿੰਦੇ ਨੇ ਜੀ ਉਹ ਜੁੱਤੀਆਂ ਵਜਾਉਣ ਲੱਗ ਗਿਆ ਸੀ ਅੰਦਰ, ਉਹ ਗੱਲ ਗਲਤ ਹੈ, ਇਹਦੇ 'ਚ ਨਿਰਣਾ ਕਰਨਗੇ ਭਗਤ ਜੀ। ਤੋ ਸੁਧਰ ਕਰਕੇ ਉਹਨੂੰ ਬਾਹਰ ਕੱਢ ਦਿੱਤਾ ਸੀ। ਉਹ ਕਹਿ ਰਹੇ ਨੇ ਨਾਮ ਦੇ, ਉਹ ਸਾਰਾ ਹਾਲ ਦੱਸ ਰਹੇ ਨੇ ਇੱਥੇ। ਆਲਾ ਬੰਤੀ ਇਹੋ ਭ੍ਰਮ ਜੋ ਹੈ,
ਆਲਾ ਬੰਤੀ ਇਹੋ ਭ੍ਰਮ ਜੋ ਹੈ।
ਆਲਾ ਨਾਮ ਹੁੰਦਾ ਘਰ ਦਾ, ਬੰਤੀ ਮਨੇ ਵਾਲੇ, ਘਰ ਵਾਲੇ ਭਾਵ ਮੰਦਰਾਂ ਦੇ ਮਾਲਕ ਜਿਹੜੇ ਸੀ, ਉਹਨਾਂ ਨੂੰ ਇਹ ਭਰਮ ਬਣਿਆ ਸੀ ਵੀ ਸੁਧਰਾ ਵੜਿਆ ਸਾਡੇ ਮੰਦਰ 'ਚ, ਐਸਾ ਭਰਮ ਬਣ ਗਿਆ। ਮੁਝ ਉੱਪਰ ਸਭ ਕੋ ਪਿਲਾ,
ਮੁਝ ਉੱਪਰ ਸਭ ਕੋ ਪਿਲਾ।
ਉਹ ਮੇਰੇ ਉੱਤੇ ਸਾਰੇ ਕ੍ਰੋਧਮਾਨ ਹੋ ਗਏ, ਹੇ ਵਾਹਿਗੁਰੂ, ਕੋਪਲਾ ਮਨੇ ਕ੍ਰੋਧੀ ਹੋ ਗਏ, ਗੁੱਸੇ ਹੋ ਗਏ ਮੇਰੇ 'ਤੇ ਵੀ ਸੁਧਰ ਕਿਉਂ ਆ ਗਿਆ ਮੰਦਰ 'ਚ। ਹਾਂਜੀ,
ਸੂਦ ਸੂਦ ਕਰ ਮਾਰ ਉਠਾਇਓ।
ਵੇਖੋ ਆਹ ਗੱਲ ਸੀ, ਸੂਦ ਸੂਦ ਸੁਧਰ ਸੁਧਰ ਕਰਕੇ ਮਾਰ ਕੇ ਬਾਹਰ ਕੱਢ ਦਿੱਤਾ, ਨਾ ਕਿ ਜੁੱਤੀਆਂ ਲੱਗ ਗਿਆ ਸੀ ਅੰਦਰ। ਕਹਾਂ ਕਰੋ
ਕਹਾਂ ਕਰੋ ਬਾਪ ਬੀਠਲਾ,
ਹੇ ਮੇਰੇ ਬਾਪ, ਹੇ ਬੀਠਲ ਵਾਹਿਗੁਰੂ, ਮੈਂ ਹੁਣ ਕੀ ਕਰਾਂ। ਹਾਂਜੀ, ਹੁਣ ਉੱਚੀ ਬੋਲੀ ਜਾਇਓ ਜੀ, ਢਾਡੀ ਲੱਗੇ ਨੇ। ਬੀਠਲਾ ਦੇ ਅਰਥ ਅੱਗੇ ਦੱਸੇ ਸੀ ਨਾ ਤੁਹਾਨੂੰ, ਬੀਠਲਾ ਬੀ ਮੈਨੇ ਉਤਪਤੀ ਕਰਨ ਵਾਲਾ, ਠ ਮੈਨੇ ਪਾਲਣਾ ਕਰਨ ਵਾਲਾ, ਲ ਮੈਨੇ ਜੋ ਲੈਤਾ ਕਰੇ, ਉਹਨੂੰ ਕੀ ਕਹਿੰਦੇ ਨੇ ਬੀਠਲ, ਜੋ ਉਤਪਤੀ ਕਰੇ ਪਾਲਣਾ ਕਰੇ ਫਿਰ ਮਾਰ ਦੇਵੇ, ਸੋ ਕਹੀਏ ਬੀਠਲ। ਸੋ ਐਸਾ ਜਿਹੜਾ ਬੀਠਲ ਹੈ, ਹੇ ਬਾਪ ਵਾਹਿਗੁਰੂ, ਹੁਣ ਮੈਂ ਕੀ ਕਰਾਂ ਦੱਸ, ਮੇਰੀ ਇੰਨੀ ਬੇਅਦਬੀ ਕੀਤੀ ਉਹਨਾਂ ਬਾਹਮਣਾਂ ਨੇ। ਹਾਂਜੀ,
ਮੂਏ ਹੋਏ ਜੋ ਮੁਕਤ ਦੇਹੂ ਦੇਹੂਗੇ,
ਹਾਂ ਮੁਕਤ
ਦੇਹੂਗੇ ਮੁਕਤ ਨਾ ਜਾਣੇ ਕੋਇਲਾ।
ਉੱਥੋਂ ਆਕਾਸ਼ਵਾਣੀ ਹੋਈ ਫਿਰ ਨਾਮਦੇਵ ਜੀ ਨੂੰ ਪਰਮੇਸ਼ਰ ਵੱਲੋਂ, ਕਹਿੰਦੇ ਕੋਈ ਨਾ ਹੁਣ ਨਿਰਾਦਰ ਸਹਾਰ ਲੈ, ਫਿਰ ਤੈਨੂੰ ਮੁਕਤ ਕਰ ਦਿਆਂਗੇ। ਫਿਰ ਕਹਿਣ ਲੱਗੇ, ਮੂਏ ਹੋਏ ਜੋ ਮੁਕਤ ਦੇਹੋਗੇ, ਮੇਰੇ ਮਰੇ ਜਾਣ ਤੋਂ ਬਾਅਦ ਮੈਨੂੰ ਮੁਕਤੀ ਦੇ ਦੋਗੇ, ਉਹ ਮੇਰੇ ਕਿਸ ਕੰਮ ਹੈ। ਮੁਕਤ ਨਾ ਜਾਣਾ ਹੈ ਕੋਇਲਾ, ਤੇਰੀ ਕੀਤੀ ਹੋਈ ਮੁਕਤੀ ਨੂੰ ਜਾਣਨਾ ਨਹੀਂ ਕਿਸੇ ਨੇ। ਲੋਕ ਕਹਿਣਗੇ, ਵੇਖਿਆ ਭਗਤ ਦਾ ਨਿਰਾਦਰ ਕਰਤਾ ਕੀ ਸਵਾਰਿਆ ਉਹਦਾ, ਇਉਂ ਜਿਹੜੇ ਮਿਹਣੇ ਮਾਰਨਗੇ ਲੋਕ। ਹਾਂਜੀ, ਇਕੱਲੀ ਮੁਕਤੀ ਨੂੰ ਮੈਂ ਕਹਿੰਦੇ ਮਰ ਕੇ ਮਿਲਣੀ ਆ। ਹੋਰ
ਇਹ ਪੰਡੀਆ ਮੌਕੋ ਟੇਢ ਕਹਿਤ,
ਢੇਡ
ਢੇਡ ਕਹਿਤ ਤੇਰੀ ਪੈਜ ਪਿਛਾਉਂਡੀ
ਹੋਏਲਾ। ਇਹ ਪੰਡੀਆ ਜਿਹੜੇ ਬਾਹਮਣ ਪੰਡੇ ਨੇ, ਇਹ ਮੈਨੂੰ ਢੇਡ ਦਾ ਅਰਥ ਹੈ ਨੀਚ ਕਹਿੰਦੇ ਨੇ, ਢੇਡ ਮੈਨੂੰ ਨੀਚ ਆਖਦੇ। ਹਾਂਜੀ, ਅਤੇ ਤੇਰੀ ਪੈਜ ਪਛਾਉਂਡੀ ਹੋਏਲਾ, ਜੇ ਹੁਣ ਰੱਖਿਆ ਨਾ ਕੀਤੀ, ਕੋਈ ਕੌਤਕ ਨਾ ਦਿਖਾਇਆ, ਤੇਰੀ ਪੈਜ ਜਿਹੜੀ ਆ ਭਗਤਾਂ ਦੀ ਰੱਖਣ ਵਾਲੀ ਪਿੱਛੇ ਪੈ ਜਾਏਗੀ। ਹਾਂਜੀ,
ਤੂੰ ਜੋ ਦਿਆਲ ਕਿਰਪਾਲ ਕਹੀਤ ਹੈ,
ਤੂੰ ਮਹਾਰਾਜ ਦਿਆਲੂ ਆਖਵਾਉਣਾ ਹੈ, ਤੁਸੀਂ ਕਿਰਪਾਲੂ ਕਹਿੰਦੇ ਹੋ, ਜੇ ਹੁਣ ਇੱਥੇ ਕੋਈ ਕੌਤਕ ਨਾ ਦਿਖਾਇਆ ਫਿਰ
ਅਤ ਭੁਜ ਪਇਓ ਅਪਾਰਲਾ।
ਜਦੋਂ ਨਾਮਦੇਵ ਨੇ ਇੱਦਾਂ ਦੀਆਂ ਬੇਨਤੀਆਂ ਕੀਤੀਆਂ ਨਾ, ਵਾਹਿਗੁਰੂ ਨੇ ਅਤ ਭੁਜ ਲੰਬੀਆਂ ਲੰਬੀਆਂ ਬਾਹਾਂ ਕਰ ਲਈਆਂ, ਅਪਾਰਲਾ ਬਹੁਤ ਬੇਅੰਤ ਲੰਬੀਆਂ ਬਾਹਾਂ ਕਰਕੇ ਮੰਦਰ ਨੂੰ ਲੈ ਕੇ ਜੱਫੀ 'ਚ ਮੂੰਹ ਘੁਮਾ ਦਿੱਤਾ। ਭਗਤ ਨੇਮ ਦਾ ਨਾਮਦੇਵ ਜੀ ਵੱਲ ਮੂੰਹ ਕਰ ਦਿੱਤਾ, ਪੰਡੀਆਂ ਨੂੰ ਕੋ ਪਿਛਵਾਰਲਾ, ਪਾਂਡਿਆਂ ਕਰਨੀ ਜਿਹੜੀ ਸੀ ਉਹ ਤਾਂ ਪਿੱਠ ਹੋ ਗਈ, ਅੱਗੇ ਅਗਲੇ ਲੈਣ 'ਚ ਆ ਰਿਹਾ। ਫੇਰ ਦਈਆ
ਫੇਰ ਦੀਆ ਦੇਹੁਰਾ ਨਾਮੇ ਕੋ,
ਨਾਮੇ ਦੀ ਜਿੱਤ ਰੱਖਣ ਵਾਸਤੇ ਦੇਹੁਰਾ ਹੀ ਫੇਰ ਦਿੱਤਾ, ਜਿਵੇਂ ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰਿਆ।
ਪੰਡੀਆਂ ਕੋ ਪਿਛਵਾਰਲਾ,
ਪਾਂਡਿਆਂ ਕਰਨੀ ਉਹ ਜਿਹੜੀ ਸੀ ਮੰਦਰ ਦੀ ਜਿਹੜੀ ਸੀ ਪਾਈ ਪਿੱਠੇ ਹੋਈ। ਹਾਂਜੀ, ਸੋਭਾ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਬੋਲੋ ਹੁਣ ਸਾਰੇ ਮਗਲੀਆਂ ਲੈਣਾ ਇਕੱਠੇ ਸਮਾਪਤੀ ਕਰੀਏ। ਤੂੰ ਜੋ ਦਿਆਲ ਕਿਰਪਾਲ ਕਹੀਤ ਹੈ,
ਤੂੰ ਜੋ ਦਿਆਲ ਕਿਰਪਾਲ ਕਹੀਤ ਹੈ,
ਅਤ ਭੁਜ ਪਇਓ ਅਪਾਰਲਾ,
ਅਤ ਭੁਜ ਪਇਓ ਅਪਾਰਲਾ,
ਫੇਰ ਦੀਆ ਦੇਹੁਰਾ ਨਾਮੇ ਕੋ,
ਫੇਰ ਦੀਆ ਦੇਹੁਰਾ ਨਾਮੇ ਕੋ,
ਪੰਡੀਆਂ ਕੋ
ਪੰਡੀਆਂ ਕੋ
ਪਿਛਵਾਰਲਾ,
ਪਿਛਵਾਰਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।